एक ओंकार सतनाम करता पुरख निरपो निर्वैर अकाल मूरत अजुनी सैपं गुर पर साध शास्त्र सिमरत वेद लख महापारत रामायण मेले सार गीता लख भगवत ज्योतक वैद चलंती खेले चौदह विद्या सा अंगीत ब्रह्म विष्ण महेश्वर पेले सनकादक लख नारदा सुक व्यास लख शेख नवेले ज्ञान ध्यान सिमरन कणे दर्शन वरन गुरु बोचेले पूरा सत गुर गुरां गुर मंत्र मूल गुरु बचन सुहेले अकथ कथा गुरु शब्द है नेत नेत नमो नमो केले गुरमुख सुख फल अमृत वेले गुरमुख सुख फल अमृत वेले परम सत्कार योग गुरु संगत फतेह दी सांझ सारी संगत ने कृपा करनी वाहेगुरु जी का खालसा वाहेगुरु जी की फतेह। गुरु अमरदास महाराज रामकली राग विच कुछ पंक्तियां 38वीं पौड़ी विच बहुत सुंदर कथन करते ने। महाराज कह रहे ने नौ द्वारे प्रगट किए दसवां गुप्त रखाया। ये मनुष्य शरीर जो बंदे नूं प्राप्त होया है इहदे तकरीबन दस रस्ते ने दस मार्ग ने और हर मार्ग का अपना अपना हर रस्ते का अपना अपना कर्म है। ये गल ध्यान विच रखनी चाहिए है कि दस द्वार केवल ते केवल बंदे दे कोल ने पशु कोल नहीं ने। पशु दे कोल ज़्यादा तो ज़्यादा नौ द्वार हो सकते ने दस पूरे नहीं हो सकते। ये नौ दरवाजे केड़े केड़े ने दो नसां दा दो अखां दे दो कन्नां दे एक जबान दा मल मूत्र इसनू मिला के नौ बनते ने। एक दसवां द्वार है जो शरीर दे विच है इस शरीर दे बार विच नहीं है। ये कोई वस्त्र नहीं है कोई दस्तार नहीं है कोई जुत्ती नहीं है जड़ा बंदा बारों पहन लेंदा है अंदर है शरीर विच है मौजूद है। महाराज कह रहे ने ਨੌਂ ਦਰਵਾਜ਼ੇ ਉਸ ਪਰਮਾਤਮਾ ਨੇ ਪ੍ਰਗਟ ਕੀਤੇ ਨੇ ਅਤੇ ਇੱਕ ਦਸਵਾਂ ਦਰਵਾਜ਼ਾ ਹੈ ਜੋ ਗੁਪਤ ਹੈ। ਇਹ ਨੌਂ ਦਰਵਾਜ਼ੇ ਮਾਂ ਦੇ ਗਰਭ ਦੇ ਵਿੱਚ ਨਹੀਂ ਸੀ। ਕਦੇ ਆਪਨੇ ਗੌਰ ਫਰਮਾਇਆ ਹੋਣਾ, ਮਾਂ ਦੇ ਗਰਭ ਵਿੱਚ ਇਨਸਾਨ ਦੀ ਸੋਚ, ਇਨਸਾਨ ਦੀ ਸਮਝ, ਇਨਸਾਨ ਦੀ ਵਿਚਾਰ ਇਸ ਬੰਦੇ ਦੀ ਕੇਵਲ ਪਰਮਾਤਮਾ ਨਾਲ ਜੁੜੀ ਸੀ। ਮਾਂ ਦੇ ਗਰਭ ਵਿੱਚ ਜਿਹੜਾ ਦਸਮ ਦਵਾਰ ਸੀ ਉਹ ਖੁੱਲ੍ਹਿਆ ਸੀ, ਉੱਥੇ ਚੱਲਦਾ ਪਿਆ ਸੀ। ਕਿਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ। ਉੱਥੇ ਦਸਮ ਦਵਾਰ ਚੱਲਦਾ ਪਿਆ ਸੀ ਪਰ ਉੱਥੇ ਨੌਂ ਦਵਾਰ ਬੰਦ ਸਨ। ਅੱਖਾਂ ਬੰਦ ਸੀ, ਕੰਨ ਬੰਦ ਸੀ, ਜ਼ੁਬਾਨ ਬੰਦ ਸੀ, ਮਲ ਮੂਤਰ ਦੇ ਇਹ ਨੌਂ ਦੇ ਨੌਂ ਦਰਵਾਜ਼ੇ ਬੰਦ ਸਨ। ਹੈਰਾਨੀ ਤਾਂ ਇਸ ਗੱਲ ਦੀ ਹੈ, ਮਾਂ ਦੇ ਗਰਭ ਦੇ ਵਿੱਚੋਂ ਬਾਹਰ ਆ ਗਿਆ ਅਤੇ ਬਾਹਰ ਆਉਣ ਤੋਂ ਬਾਅਦ ਸਹਿਜੇ ਸਹਿਜੇ ਦੀਆਂ ਅੱਖਾਂ ਖੁੱਲ੍ਹ ਗਈਆਂ, ਸਹਿਜੇ ਸਹਿਜੇ ਦੇ ਕੰਨ ਖੁੱਲ੍ਹ ਗਏ, ਸਹਿਜੇ ਸਹਿਜੇ ਇਸਨੇ ਬੋਲਣਾ ਵੀ ਸ਼ੁਰੂ ਕਰ ਦਿੱਤਾ, ਮਲ ਮੂਤਰ ਵੀ ਕਰਨਾ ਸ਼ੁਰੂ ਕਰ ਦਿੱਤਾ। ਜਦ ਕਿ ਇਸ ਤੋਂ ਉਲਟ ਮਾਂ ਦੇ ਗਰਭ ਦੇ ਵਿੱਚ ਨੌਂ ਦਰਵਾਜ਼ੇ ਬੰਦ ਨੇ, ਦਸਵਾਂ ਖੁੱਲ੍ਹਿਆ ਹੋਇਆ ਪਰ ਬਾਹਰ ਆਇਆ, ਸੰਸਾਰ ਵਿੱਚ ਇਹਦਾ ਜਨਮ ਹੋਇਆ, ਨੌਂ ਦਰਵਾਜ਼ੇ ਖੁੱਲ੍ਹ ਗਏ ਨੇ, ਦਸਵਾਂ ਬੰਦ ਹੋ ਗਿਆ। ਕਿਉਂ ਬੰਦ ਹੋਇਆ? ਗੁਰੂ ਅਮਰਦਾਸ ਮਹਾਰਾਜ ਇਸ ਰਾਮ ਕਲੀ ਦੇ ਰਾਗ ਵਿੱਚ ਹੀ, ਆਨੰਦ ਸਾਹਿਬ ਦੀ ਬਾਣੀ ਵਿੱਚ ਹੀ ਜ਼ਿਕਰ ਕਰਦੇ ਨੇ, ਕਿਉਂ ਬੰਦ ਹੋਇਆ? ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇੱਕ ਇਹ ਕਾਰਨ ਹੋ ਗਿਆ। ਅਗਰ ਭਾਈ ਗੁਰਦਾਸ ਨੂੰ ਪੁੱਛੀਏ ਤਾਂ ਭਾਈ ਗੁਰਦਾਸ ਜੀ ਬਹੁਤ ਸੁੰਦਰ ਕਥਨ ਕਰਦੇ ਨੇ, ਰੋਵੇ ਰਤਨ ਗਵਾਏ ਕੇ। ਅਗਰ ਕਿਸੇ ਬੱਚੇ ਦਾ ਜਨਮ ਹੋਇਆ ਤਾਂ ਰੋ ਕਿਉਂ ਰਿਹਾ ਹੈ? ਇਸ ਲਈ ਨਹੀਂ ਰੋ ਰਿਹਾ ਕਿ ਉਸਨੂੰ ਭੁੱਖ ਲੱਗੀ ਹੈ, ਰੋ ਇਸ ਲਈ ਰਿਹਾ ਹੈ ਕਿਉਂਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਜੋ ਜਸਮ ਦਵਾਰ ਦਿੱਤਾ ਸੀ ਉਹ ਬੰਦ ਹੋ ਗਿਆ ਤਾਂ ਰੋ ਰਿਹਾ। ਰੋਵੇ ਰਤਨ ਗਵਾਏ ਕੇ, ਮਾਇਆ ਮੋਹ ਹਨੇਰ ਗੁਬਾਰਾ। ਮਾਇਆ ਨੇ ਐਸਾ ਪਸਾਰਾ ਪਾ ਦਿੱਤਾ, ਇਹ ਦਸਮ ਦਵਾਰ ਜਿਹੜਾ ਮਾਂ ਦੇ ਗਰਭ ਵਿੱਚ ਸੀ ਉਹ ਸੰਸਾਰ ਵਿੱਚ ਬੰਦ ਹੋ ਗਿਆ। ਉਹ ਰੋਵੇ ਦੁੱਖ ਆਪਣਾ। ਕੋਈ ਬੱਚੇ ਦੀ ਭਾਸ਼ਾ ਸਮਝਦਾ ਹੋਵੇ, ਕੋਈ ਬੱਚੇ ਦੀ ਭਾਸ਼ਾ ਜਾਣਦਾ ਹੋਵੇ, ਉਸਨੂੰ ਪਤਾ ਲੱਗੇ ਡਾਕਟਰ ਨੂੰ ਜਾਂ ਕਿਸੇ ਹੋਰ ਨੂੰ, ਮਾਂ ਨੂੰ, ਕਿ ਮੇਰਾ ਪੁੱਤਰ ਰੋ ਰਿਹਾ ਹੈ, ਕਾਰਨ ਸਿਰਫ ਸਿਮਰਨ ਬੰਦਗੀ ਪਰਮਾਤਮਾ ਦਸਮ ਦਵਾਰ ਬੰਦ ਹੋਣ ਕਰਕੇ ਰੋ ਰਿਹਾ ਹੈ। ਪਰ ਸਾਕ ਸੰਬੰਧੀ ਰਿਸ਼ਤੇਦਾਰ ਹੱਸ ਹੱਸ ਗਾਵੇ, ਸਭ ਪਰਿਵਾਰ ਖੁਸ਼ੀ ਮਨਾ ਰਹੇ ਨੇ। ਚਲੋ ਹੁਣ ਮਾਇਆ ਦੇ ਪਸਾਰੇ ਨੇ ਇਹ ਦਸਮ ਦਵਾਰ ਬੰਦ ਕਰ ਦਿੱਤਾ ਹੈ, ਇਹ ਸੰਸਾਰ ਵਿੱਚ ਖੁੱਲ੍ਹੇ ਕਿਸ ਤਰ੍ਹਾਂ? ਇਹ ਦੁਬਾਰਾ ਫਿਰ ਦਰਵਾਜ਼ਾ ਅੱਖਾਂ ਦੀ ਤਰ੍ਹਾਂ ਕਿਵੇਂ ਖੁੱਲ੍ਹੇ? ਕੰਨਾਂ ਦੀ ਤਰ੍ਹਾਂ ਕਿਵੇਂ ਖੁੱਲ੍ਹੇ? ਜਿਸ ਪ੍ਰਕਾਰ ਜ਼ੁਬਾਨ ਬੋਲ ਲੈਂਦੀ ਹੈ, ਇਹ ਦਸਮ ਦਵਾਰ ਕਿਸ ਪ੍ਰਕਾਰ ਬੋਲੇ? ਮਲ ਮੂਤਰ ਜਿਸ ਪ੍ਰਕਾਰ ਕੰਮ ਕਰਦਾ ਹੈ, ਦਸਮ ਦਵਾਰ ਕਿਸ ਪ੍ਰਕਾਰ ਕੰਮ ਕਰੇ? ਇਹ ਕੰਮ ਕਰੇਗਾ, ਜ਼ਰੂਰ ਕਰੇਗਾ, ਪਰ ਕਿਸ ਤਰ੍ਹਾਂ ਕਰੇਗਾ? ਗੁਰੂ ਅਮਰਦਾਸ ਮਹਾਰਾਜ ਤੋਂ ਪੁੱਛੋ। ਪੂਰਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਨੇ ਇਸ ਤਰ੍ਹਾਂ ਬਿਆਨ ਕੀਤਾ, ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੌਂ ਦਵਾਰੇ ਪ੍ਰਗਟ ਕੀਏ, ਦਸਮਾਂ ਗੁਪਤ ਰਖਾਇਆ। ਕਿਸ ਪ੍ਰਕਾਰ ਇਹ ਪ੍ਰਗਟ ਹੋਵੇਗਾ? ਜੋ ਗੁਪਤ ਹੈ ਗੁਰਦੁਆਰੇ ਲਾਏ ਪਾਵਨ। ਗੁਰੂ ਦੁਆਰ ਨਾ ਪਾਵਨੀ ਲਾਉਣ ਦੇ ਨਾਲ ਇਹ ਪ੍ਰਗਟ ਹੋਵੇਗਾ। ਕੋਈ ਚਿੰਤਾ ਲੈ ਕੇ ਗੁਰਦੁਆਰੇ ਵਿੱਚ ਆਇਆ ਅਤੇ ਚਿੰਤਾ ਗੁਰਦੁਆਰੇ ਵਿੱਚ ਆਈ ਹੈ, ਆਪ ਗੁਰਦੁਆਰੇ ਵਿੱਚ ਨਹੀਂ ਆਇਆ। ਕੋਈ ਦੁੱਖ ਦੀ ਲਾਲਸਾ ਲੈ ਕੇ ਗੁਰਦੁਆਰੇ ਵਿੱਚ ਆਇਆ ਅਤੇ ਦੁੱਖ ਗੁਰਦੁਆਰੇ ਵਿੱਚ ਆਇਆ, ਆਪ ਗੁਰਦੁਆਰੇ ਵਿੱਚ ਨਹੀਂ ਆਇਆ। ਕੋਈ ਸੁੱਖ ਦੀ ਲਾਲਸਾ ਲੈ ਕੇ ਗੁਰਦੁਆਰੇ ਵਿੱਚ ਆਇਆ ਅਤੇ ਸੁੱਖ ਗੁਰਦੁਆਰੇ ਵਿੱਚ ਆਇਆ, ਆਪ ਨਹੀਂ ਆਇਆ। ਅੱਜ ਤਕਰੀਬਨ ਜਿਤਨੇ ਵੀ ਗੁਰਦੁਆਰੇ ਨੇ ਜਾਂ ਜਿਤਨੇ ਵੀ ਮੰਦਰ ਮਸਜਿਦ ਗਿਰਜਾ ਘਰ ਨੇ, ਬੰਦਾ ਖੁਦਾ ਦੀ, ਗੌਡ ਦੀ, ਰਾਮ ਕ੍ਰਿਸ਼ਨ ਦੀ, ਗੁਰੂ ਦੀ ਮਰਜ਼ੀ ਦੇ ਨਾਲ ਮੰਦਰ ਮਸਜਿਦ ਗੁਰਦੁਆਰੇ ਗਿਰਜਾ ਘਰਾਂ ਵਿੱਚ ਨਹੀਂ ਜਾਂਦਾ, ਆਪਣੀ ਮਰਜ਼ੀ ਨਾਲ ਜਾਂਦਾ ਹੈ, ਆਪਣੀ ਮਰਜ਼ੀ ਨਾਲ। ਗੱਲ ਗੁਰਦੁਆਰੇ ਦੀ ਹੈ ਤੇ ਗੁਰਦੁਆਰੇ ਵੀ ਮੈਰਜ ਕਰਾਂ, ਅਗਰ ਸਿੱਖ ਜਾ ਰਿਹਾ ਤੇ ਕੇਵਲ ਆਪਣੀ ਮਰਜ਼ੀ ਨਾਲ ਜਾ ਰਿਹਾ, ਤੇ ਜੇ ਮਰਜ਼ੀ ਕਿਤੇ ਗੁਰੂ ਨੂੰ ਪੁੱਛਣੀ ਹੈ, ਗੁਰੂ ਦੀ ਇਹ ਮਰਜ਼ੀ ਹੈ, ਗੁਰੂ ਦੀ ਮਰਜ਼ੀ ਹੈ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ, ਗੁਰੂ ਦੀ ਇਹ ਮਰਜ਼ੀ ਹੈ। ਗੁਰੂ ਦੀ ਅਗਰ ਮਰਜ਼ੀ ਪੁੱਛੋ ਤੇ ਗੁਰੂ ਮਹਾਰਾਜ ਕਹਿੰਦੇ ਨੇ ਗੁਰਦੁਆਰੇ ਹਰ ਕੀਰਤਨ ਸੁਣੀ ਹੈ, ਗੁਰੂ ਦੀ ਇਹ ਮਰਜ਼ੀ ਹੈ। ਤੇ ਗੁਰੂ ਦੀ ਅਗਰ ਮਰਜ਼ੀ ਪੁੱਛਣੀ ਹੈ, ਗੁਰੂ ਦੀ ਇਹ ਮਰਜ਼ੀ ਹੈ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ, ਗੁਰੂ ਦੀ ਇਹ ਮਰਜ਼ੀ ਹੈ। ਬੰਦਾ ਗੁਰਦੁਆਰੇ ਜ਼ਰੂਰ ਜਾਂਦਾ ਹੈ, ਕੇਵਲ ਤੇ ਕੇਵਲ ਪਦਾਰਥਾਂ ਦੇ ਉੱਤੇ ਖੜਾ ਹੈ, ਆਪਣੀ ਮਰਜ਼ੀ ਨਾਲ ਜਾਣਾ, ਕਥਾ ਕੀਰਤਨ ਦੇ ਵਿੱਚ ਨਹੀਂ ਜੁੜਨਾ, ਸਤ ਸੰਗਤ ਵਿੱਚ ਨਹੀਂ ਜੁੜਨਾ। ਤਕਰੀਬਨ ਆਪਣੀ ਮਰਜ਼ੀ ਉਦੋਂ ਹੁੰਦੀ ਹੈ ਜਦੋਂ ਆਨੰਦ ਸਾਹਿਬ ਦੀ ਬਾਣੀ ਆਰੰਭ ਹੋ ਜਾਂਦੀ ਹੈ, ਆਪਣੀ ਮਰਜ਼ੀ ਨਾਲ ਗੁਰਦੁਆਰੇ ਵਿੱਚ ਜਾ ਰਿਹਾ, ਨਾ ਕਿ ਗੁਰੂ ਦੀ ਮਰਜ਼ੀ ਨਾਲ। ਗੁਰਦੁਆਰੇ ਲਾਏ ਪਾਵਨੀ, ਅਤੇ ਪਾਵਨੀ ਕਰਕੇ ਇੱਕ ਦਫ਼ਾ ਚਲੇ ਜਾਵੇ, ਫਿਰ 80 ਸਾਲ, 20 ਸਾਲ, 40 ਸਾਲ ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈ। ਪਾਵਨੀ ਕਰਕੇ ਗੁਰਦੁਆਰੇ ਇੱਕ ਪਲ ਲਈ ਚਲੇ ਜਾਵੇ, ਫਿਰ ਸਾਰੀ ਰਾਤ 4 ਘੰਟੇ, 2 ਘੰਟੇ, 1 ਘੰਟਾ ਕਥਾ ਕੀਰਤਨ ਸੁਣਨ ਦੀ ਵੀ ਲੋੜ ਨਹੀਂ ਹੈ, ਅਗਰ ਪਾਵਨੀ ਕਰਕੇ ਚਲੇ ਗਿਆ। ਤੇ ਰੋਜ਼ ਕਥਾ ਇਸ ਲਈ ਸੁਣਨੀ ਹੈ, ਇੱਕ ਵਾਰੀ ਕਥਾ ਸੁਣਨੀ ਆ ਜਾਵੇ। ਰੋਜ਼ ਕੀਰਤਨ ਇਸ ਲਈ ਸੁਣਨਾ ਹੈ, ਇੱਕ ਵਾਰੀ ਕੀਰਤਨ ਸੁਣਨਾ ਆ ਜਾਵੇ। ਰੋਜ਼ ਨਿਤਨੇਮ ਸਤਸੰਗਤ ਇਸ ਲਈ ਕਰਨੀ ਹੈ, ਕਿਤੇ ਨਿਤਨੇਮ ਸਤਸੰਗਤ ਕਰਨੀ ਆ ਜਾਵੇ, ਇਸ ਲਈ ਹੈ। ਹੁਣ ਮੈਂ ਵਿਚਾਰ ਇਹ ਰੱਖਾਂ ਕਿ ਕੰਧਾਂ ਗੁਰਦੁਆਰੇ ਨੇ, ਸਦੀਆਂ ਸਦੀਆਂ ਤੋਂ ਬੰਦੇ ਨੇ ਸਮਝੌਤਾ ਕੀਤਾ ਕਿ ਸ਼ਾਇਦ ਕੰਧਾਂ ਗੁਰਦੁਆਰੇ ਨੇ, ਕਿ ਪਾਲਕੀ ਗੁਰਦੁਆਰਾ ਹੈ ਜਾਂ ਚਵਰ ਸਾਹਿਬ ਗੁਰਦੁਆਰਾ ਹੈ ਜਾਂ ਗੁਰੂ ਦੀ ਗੋਲਕ ਗੁਰਦੁਆਰਾ ਹੈ ਜਾਂ ਵਾਜਾ ਗੁਰਦੁਆਰਾ ਹੈ ਜਾਂ ਗੁਰੂ ਘਰ ਦਾ ਗ੍ਰੰਥੀ ਕਥਾ ਵਾਚਕ ਕੀਰਤਨੀ ਇਹ ਗੁਰਦੁਆਰਾ ਹੈ। ਨਹੀਂ, ਇਹ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਕੀ ਹੈ? ਗੁਰਦੁਆਰਾ ਭਾਈ ਗੁਰਦਾਸ ਨੂੰ ਪੁੱਛੋ, ਗੁਰੂ ਮੂਰਤ ਗੁਰੂ ਸ਼ਬਦ ਹੈ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਉਸ ਨਾਲ ਜੁੜਨਾ ਹੈ, ਇਹ ਗੁਰਦੁਆਰਾ ਹੈ। ਬੰਦੇ ਨੇ ਸਮਝੌਤਾ ਕੀਤਾ ਹੈ ਕਿ ਜਿਵੇਂ ਸਦੀਆਂ ਸਦੀਆਂ ਤੋਂ ਕੰਧਾਂ ਨਹੀਂ ਬੋਲਦੀਆਂ, ਦੀਵਾਰਾਂ ਨਹੀਂ ਬੋਲਦੀਆਂ, ਚੌਰ ਸਾਹਿਬ ਨਹੀਂ ਬੋਲਦੇ, ਰੁਮਾਲਾ ਨਹੀਂ ਬੋਲਦਾ, ਅਤੇ ਬੰਦਾ ਸਮਝ ਲੈਂਦਾ ਹੈ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਨਹੀਂ ਬੋਲਦਾ, ਪਰ ਗੁਰੂ ਰੋਜ਼ ਬੋਲਦਾ ਹੈ, 8 ਪਹਿਰ ਬੋਲਦਾ ਹੈ, ਸਵੇਰੇ ਸ਼ਾਮ ਬੋਲਦਾ ਹੈ, ਜਦ ਵੀ ਦਿਲ ਕਰੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤੁਸੀਂ ਗੱਲ ਕਰ ਸਕਦੇ ਜੇ ਸ਼ਬਦਾਂ ਦੇ ਰੂਪ ਵਿੱਚ, ਕਦੇ ਵੀ। ਗੁਰਦੁਆਰਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਗੁਰਦੁਆਰਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ ਹੈ। ਗੁਰਦੁਆਰੇ ਮੰਦਰ ਮਸਜਿਦ ਕਿਉਂ ਨੇ, ਕਾਰਨ ਕੀ ਹੈ, ਇਹਨਾਂ ਦਾ ਬਣਾਉਣ ਦਾ ਕੀ ਲਕਸ਼ ਹੈ? ਜਿਵੇਂ ਸੰਸਾਰ ਦੇ ਵਿੱਚ ਸਕੂਲ ਹੈ ਅਤੇ ਜਿਤਨੇ ਵੀ ਸਕੂਲ ਨੇ, ਇਹਨਾਂ ਸਕੂਲਾਂ ਦਾ ਸੰਬੰਧ ਕੇਵਲ ਅਤੇ ਕੇਵਲ ਵਿਦਿਆ ਦੇ ਨਾਲ ਹੈ। ਜਿਤਨੇ ਵੀ ਸੰਸਾਰ ਵਿੱਚ ਹੋਸਪਿਟਲ ਨੇ, ਹਸਪਤਾਲ ਨੇ, ਇਹਨਾਂ ਦਾ ਸੰਬੰਧ ਕੇਵਲ ਅਤੇ ਕੇਵਲ ਰੋਗ ਨਾਲ ਹੈ। ਜਿਤਨੇ ਵੀ ਸੰਸਾਰ ਦੇ ਵਿੱਚ ਸ਼ਰਾਬਖਾਨੇ ਨੇ, ਠੇਕੇ ਨੇ, ਇਹਨਾਂ ਦਾ ਸੰਬੰਧ ਨਸ਼ੇ ਦੇ ਨਾਲ ਹੈ। ਜਿਤਨੇ ਵੀ ਸੰਸਾਰ ਵਿੱਚ ਸ਼ਮਸ਼ਾਨ ਘਾਟ ਬਣੇ ਨੇ, ਇਹਨਾਂ ਦਾ ਸੰਬੰਧ ਕੇਵਲ ਮੁਰਦੇ ਦੇ ਨਾਲ ਹੈ, ਜਿੰਦੇ ਨਾਲ ਨਹੀਂ। ਜਿੰਦੇ ਵਾਪਸ ਆ ਜਾਂਦੇ ਨੇ, ਮੁਰਦਾ ਵਾਪਸ ਨਹੀਂ ਆਉਂਦਾ। ਜਿਤਨੇ ਵੀ ਸੰਸਾਰ ਵਿੱਚ ਕੋਰਟ ਕਚਹਿਰੀਆਂ ਬਣੀਆਂ ਨੇ, ਇਹਨਾਂ ਦਾ ਸੰਬੰਧ ਕੇਵਲ ਜ਼ੁਰਮ ਦੇ ਨਾਲ ਹੈ। ਅਤੇ ਧਰਤੀ ਦੇ ਵਿੱਚ ਜਿਤਨੇ ਵੀ ਗੁਰਦੁਆਰੇ, ਮੰਦਰ, ਮਸਜਿਦ, ਗਿਰਜਾਘਰ ਬਣੇ ਨੇ, ਇਹਨਾਂ ਦਾ ਸੰਬੰਧ ਕੇਵਲ ਪਾਪ ਦੇ ਨਾਲ ਹੈ। ਅਨਪੜ੍ਹਤਾ ਸੰਸਾਰ ਦੇ ਵਿੱਚ ਹੈ, ਸਕੂਲ ਬਣੇ ਨੇ। ਰੋਗੀ ਸੰਸਾਰ ਦੇ ਵਿੱਚ ਹੈ, ਹਸਪਤਾਲ ਬਣੇ ਨੇ। ਨਸ਼ਾ ਪੀਣ ਵਾਲੇ ਸੰਸਾਰ ਵਿੱਚ ਹੈਨ ਨੇ, ਸ਼ਰਾਬਖਾਨੇ ਬਣੇ ਨੇ। ਮੁਰਦੇ ਸੰਸਾਰ ਵਿੱਚ ਹੁੰਦੇ ਨੇ, ਸਰੀਰ ਮਰਦੇ ਨੇ, ਸ਼ਮਸ਼ਾਨ ਘਾਟ ਬਣੇ ਨੇ, ਕੋਰਟ ਕਚਹਿਰੀਆਂ। ਜ਼ੁਰਮ ਹੈ ਸੰਸਾਰ ਦੇ ਵਿੱਚ, ਕੋਰਟ ਕਚਹਿਰੀਆਂ ਬਣੀਆਂ ਨੇ। ਅਤੇ ਪਾਪ ਹੈ ਸੰਸਾਰ ਵਿੱਚ, ਗੁਰਦੁਆਰੇ, ਮੰਦਰ, ਮਸਜਿਦ ਬਣੇ ਨੇ। ਅਗਰ ਜਿਤਨੀ ਦੇਰ ਤੱਕ ਸੰਸਾਰ ਵਿੱਚ ਅਨਪੜ੍ਹਤਾ ਹੈ, ਸਕੂਲ ਚੱਲਦੇ ਰਹਿਣਗੇ। ਜਿਤਨੀ ਦੇਰ ਤੱਕ ਸੰਸਾਰ ਵਿੱਚ ਰੋਗ ਹੈ, ਹਸਪਤਾਲ ਚੱਲਦੇ ਰਹਿਣਗੇ। ਜਿਤਨੀ ਦੇਰ ਤੱਕ ਸੰਸਾਰ ਵਿੱਚ ਨਸ਼ਾ ਕਰਨ ਵਾਲੇ ਨੇ, ਸ਼ਰਾਬਖਾਨੇ ਚੱਲਦੇ ਰਹਿਣਗੇ। ਜਿਤਨੀ ਦੇਰ ਤੱਕ ਸੰਸਾਰ ਵਿੱਚ ਮੁਰਦੇ ਨੇ, ਇਹ ਸ਼ਮਸ਼ਾਨ ਘਾਟ ਬੰਦ ਨਹੀਂ ਆਉਣਗੇ, ਚੱਲਦੇ ਰਹਿਣਗੇ। ਜਿਤਨੀ ਦੇਰ ਤੱਕ ਸੰਸਾਰ ਵਿੱਚ ਜ਼ੁਰਮ ਹੈ, ਕੋਰਟ ਕਚਹਿਰੀਆਂ ਚੱਲਦੀਆਂ ਰਹਿਣਗੀਆਂ। ਜਿਤਨੀ ਦੇਰ ਤੱਕ ਸੰਸਾਰ ਵਿੱਚ ਪਾਪ ਹੈ, ਮੰਦਰ, ਮਸਜਿਦ, ਗਿਰਜਾਘਰ, ਗੁਰਦੁਆਰੇ ਬਣਦੇ ਹੀ ਰਹਿਣਗੇ, ਰੋਜ਼ ਬਣਨਗੇ। ਅੱਜ ਤਕਰੀਬਨ ਅਗਰ ਹਿਸਾਬ ਲਾਈਏ ਤਾਂ ਗੁਰਦੁਆਰਿਆਂ ਦੀ ਕੋਈ ਕਮੀ ਹੈ? ਬਹੁਤ ਗੁਰਦੁਆਰੇ ਨੇ ਹਰ ਸ਼ਹਿਰ ਦੇ ਵਿੱਚ, ਤਕਰੀਬਨ ਅਤੇ ਤਕਰੀਬਨ। ਅਗਰ ਬਹੁਤ ਵੱਡਾ ਸ਼ਹਿਰ ਹੈ, ਜਾਂ ਦਿੱਲੀ ਵਰਗਾ, ਜਾਂ ਕੋਈ ਪੰਜਾਬ ਵਰਗਾ, ਉਹਨਾਂ ਸ਼ਹਿਰਾਂ ਵਿੱਚ ਹਜ਼ਾਰਾਂ ਗੁਰਦੁਆਰੇ ਤੁਹਾਨੂੰ ਮਿਲ ਜਾਣਗੇ। ਗੁਰਦੁਆਰਿਆਂ ਦੀ ਕਮੀ ਨਹੀਂ ਹੈ, ਬੇਅੰਤ ਗੁਰਦੁਆਰੇ ਨੇ। ਕਮੀ ਹੈ ਕਿਹਨਾਂ ਦੀ? ਗੁਰਸਿੱਖਾਂ ਦੀ ਗੁਰਦੁਆਰਿਆਂ ਵਿੱਚ ਬਹੁਤ ਕਮੀ ਹੈ। ਸੁੰਨੇ ਗੁਰਦੁਆਰੇ ਰੋਜ਼, ਮੈਂ ਅਰਜ਼ ਕਰਾਂ, ਗੁਰਸਿੱਖਾਂ ਨੂੰ ਪੁਕਾਰਦੇ ਪਏ ਨੇ। ਸੁੰਨੇ ਗੁਰਦੁਆਰੇ ਐਸੇ ਬੇਅੰਤ ਨੇ। ਹਾਂ, ਕੁਝ ਇਤਿਹਾਸਕ ਅਸਥਾਨ ਜਾਂ ਇੱਕ ਆਦਿ ਗੁਰਦੁਆਰੇ ਨੂੰ ਛੋੜ ਕੇ ਤਕਰੀਬਨ ਬਾਕੀ ਗੁਰਦੁਆਰਿਆਂ ਵਿੱਚ ਸੰਗਤ ਜ਼ਰੂਰ ਜੁੜੀ ਮਿਲੇਗੀ। ਕਈ ਸੱਜਣ ਐਸੇ ਵੀ ਆਪ ਨੂੰ ਜ਼ਰੂਰ ਮਿਲਣਗੇ ਜਿਹੜੇ ਤਕਰੀਬਨ ਸਾਲ ਦੇ ਵਿੱਚ ਇੱਕ ਦਫ਼ਾ ਗੁਰਦੁਆਰੇ ਜਾ ਰਹੇ ਨੇ। ਐਸੇ ਸੱਜਣ ਮਿਲਣਗੇ ਜਿਹੜੇ ਸੰਸਾਰ ਦੇ ਵਿੱਚ ਕੇਵਲ ਅਤੇ ਕੇਵਲ ਸਾਲ ਦੇ ਵਿੱਚ ਇੱਕ ਦਫ਼ਾ ਗੁਰਦੁਆਰੇ ਗਏ ਨੇ। ਐਸੇ ਵੀ ਤੁਹਾਨੂੰ ਮਿਲਣਗੇ ਜਿਹੜੇ ਮਹੀਨੇ ਦੇ ਵਿੱਚ ਇੱਕ ਦਫ਼ਾ ਗੁਰਦੁਆਰੇ ਜਾਂਦੇ ਨੇ, ਸਾਲ ਵਿੱਚ 12 ਵਾਰੀ। ਪਰ ਐਸੇ ਵੀ ਤੁਹਾਨੂੰ ਮਿਲਣਗੇ ਗੁਰਦੁਆਰੇ ਵਿੱਚ ਜਿਹੜੇ ਮਹੀਨੇ ਵਿੱਚ 4 ਦਫ਼ਾ ਗੁਰਦੁਆਰੇ ਜਾਂਦੇ ਨੇ। ਅਤੇ ਕਈ ਐਸੇ ਵੀ ਨੇ ਜਿਹੜੇ ਗੁਰਦੁਆਰੇ ਵਿੱਚ ਮੈਰਜ ਕਰਾਂ ਜਾਂਦੇ ਹੀ ਨਹੀਂ ਜਾਂਦੇ। ਜੋ ਸੱਜਣ ਮਹੀਨੇ ਦੇ ਵਿੱਚ, ਹਫ਼ਤੇ ਦੇ ਵਿੱਚ ਇੱਕ ਦਫ਼ਾ ਗੁਰਦੁਆਰੇ ਵਿੱਚ ਆ ਰਿਹਾ ਹੈ, ਇੱਕ ਸਮਾਂ ਐਸਾ ਆਵੇਗਾ ਉਹ ਟਲ ਜਾਵੇਗਾ ਅਤੇ ਉਹ ਮਹੀਨੇ ਵਿੱਚ ਇੱਕ ਦਫ਼ਾ ਗੁਰਦੁਆਰੇ ਵਿੱਚ ਆਵੇਗਾ, ਕੱਟ ਜਾਵੇਗਾ। ਜੋ ਸੱਜਣ ਗੁਰਦੁਆਰੇ ਦੇ ਵਿੱਚ ਮਹੀਨੇ ਵਿੱਚ ਇੱਕ ਦਫ਼ਾ ਆ ਰਿਹਾ ਹੈ, ਇੱਕ ਸਮਾਂ ਐਸਾ ਆਵੇਗਾ ਸਾਲ ਵਿੱਚ ਇੱਕ ਦਫ਼ਾ ਆਵੇਗਾ, ਅਤੇ ਜੋ ਸਾਲ ਬਾਅਦ ਇੱਕ ਦਿਨ ਗੁਰਦੁਆਰੇ ਵਿੱਚ ਆ ਰਿਹਾ ਹੈ, ਇੱਕ ਸਮਾਂ ਐਸਾ ਆਵੇਗਾ ਗੁਰਦੁਆਰੇ ਆਵੇਗਾ ਹੀ ਨਹੀਂ ਆਵੇਗਾ ਗੁਰਦੁਆਰੇ। ਗੁਰਦੁਆਰੇ ਦੇ ਵਿੱਚ 5 ਤਰ੍ਹਾਂ ਦੇ ਸੱਜਣ ਗੁਰਦੁਆਰੇ ਵਿੱਚ ਪਹੁੰਚਦੇ ਨੇ। ਇਹ ਮੰਦਰ ਵਿੱਚ ਵੀ ਇਸੇ ਤਰ੍ਹਾਂ ਪਹੁੰਚਦੇ ਨੇ, ਮਸਜਿਦ ਵਿੱਚ ਵੀ, ਗਿਰਜਾਘਰ ਵਿੱਚ ਵੀ। ਸੁਭਾਅ ਸਾਰਿਆਂ ਦਾ 5 ਤਰ੍ਹਾਂ ਦਾ ਆਉਂਦਾ ਹੈ। ਸੁਭਾਅ ਪਹੁੰਚਣ ਦਾ ਨਜ਼ਰੀਆ ਸਭ ਦਾ 5 ਤਰ੍ਹਾਂ ਦਾ, ਕਿਉਂਕਿ ਮੰਦਰ ਵਿੱਚ ਵੀ ਪਰਮੇਸ਼ਰ ਹੈ ਅਤੇ ਮੰਗ ਉੱਥੇ ਵੀ ਬੰਦਾ ਕਰਦਾ ਹੈ। ਮਸਜਿਦ ਵਿੱਚ ਵੀ ਪਰਮੇਸ਼ਰ ਹੈ, ਉੱਥੇ ਵੀ ਬੰਦਾ ਮੰਗ ਕਰਦਾ ਹੈ। ਗਿਰਜਾ ਘਰ ਵੀ ਪਰਮੇਸ਼ਰ ਹੈ, ਉੱਥੇ ਹੀ ਮੰਗ ਕਰਦਾ ਹੈ। ਗੁਰਦੁਆਰੇ ਵੀ ਪਰਮੇਸ਼ਰ ਹੈ, ਉੱਥੇ ਵੀ ਮੰਗ ਹੀ ਕਰਦਾ ਹੈ। ਮਨੁੱਖ ਨੇ ਸ਼੍ਰੀ ਰਾਮ ਦੇ ਨਾਲ ਕੀ ਜੁੜਨਾ ਸੀ? ਸ਼੍ਰੀ ਰਾਮ ਦੇ ਨਾਲ ਜੁੜਨਾ ਤਾਂ ਬਹੁਤ ਅੱਗੇ ਹੈ। ਸ਼੍ਰੀ ਰਾਮ ਦਾ ਦਿੱਤਾ ਹੋਇਆ ਗਿਆਨ, ਇਹ ਰਮਾਇਣ, ਹਲੇ ਇਹਦੇ ਨਾਲ ਵੀ ਸਹੀ ਢੰਗ ਨਾਲ ਨਹੀਂ ਜੁੜਿਆ। ਬਹੁਤ ਐਸੇ ਸੱਜਣ ਨੇ ਜੋ ਰਮਾਇਣ ਨੂੰ ਹਲੇ ਵਾਚਦੇ ਹੀ ਨਹੀਂ ਪਏ, ਰਮਾਇਣ ਨੂੰ ਪੜ੍ਹ ਹੀ ਨਹੀਂ ਰਹੇ। ਰਮਾਇਣ ਦੀ, ਰਾਮ ਦੀ ਮਰਿਆਦਾ ਰਮਾਇਣ ਦੇ ਵਿੱਚ ਹੈ, ਕੋਈ ਨਹੀਂ ਵਾਚਦਾ ਪਿਆ। ਮਨੁੱਖ ਨੇ ਸ਼੍ਰੀ ਕ੍ਰਿਸ਼ਨ ਦੇ ਨਾਲ ਕੀ ਜੁੜਨਾ ਸੀ? ਸ਼੍ਰੀ ਕ੍ਰਿਸ਼ਨ ਦਾ ਦਿੱਤਾ ਹੋਇਆ ਗਿਆਨ, ਹਲੇ ਭਗਵਤ ਗੀਤਾ ਨਾਲ ਸਹੀ ਢੰਗ ਨਾਲ ਨਹੀਂ ਜੁੜਿਆ। ਬਹੁਤ ਐਸੇ ਸੱਜਣ ਮਿਲ ਜਾਣਗੇ ਜਿਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਦੀ ਗੀਤਾ ਨੂੰ ਕਦੇ ਵਾਚਿਆ ਹੀ ਨਹੀਂ, ਕਦੇ ਵਿਚਾਰ ਹੀ ਨਹੀਂ ਕੀਤੀ। ਮਨੁੱਖ ਨੇ ਮੁਹੰਮਦ ਦੇ ਨਾਲ ਕੀ ਜੁੜਨਾ ਸੀ? ਮੁਹੰਮਦ ਦੀ ਦਿੱਤੀ ਹੋਈ ਕੁਰਾਨ, ਕਦੇ ਉਸਨੂੰ ਵੀ ਸਹੀ ਢੰਗ ਨਾਲ ਨਹੀਂ ਵਾਚਿਆ। ਬਹੁਤ ਐਸੇ ਮੁਸਲਮਾਨ ਨੇ ਜਿਨ੍ਹਾਂ ਨੇ ਕਦੇ ਕੁਰਾਨ ਪੜ੍ਹੀ ਨਹੀਂ ਹੈ, ਕੁਰਾਨ ਦੀ ਆਇਤ ਕੁਝ ਯਾਦ ਹੀ ਨਹੀਂ ਹੈ। ਫਿਰ ਮੈਂ ਅਰਜ਼ ਕਰਾਂ, ਮਨੁੱਖ ਨੇ ਈਸਾ ਦੇ ਨਾਲ ਕੀ ਜੁੜਨਾ ਸੀ? ਈਸਾ ਦੀ ਦਿੱਤੀ ਹੋਈ ਬਾਈਬਲ, ਇਸਨੂੰ ਵੀ ਸਹੀ ਢੰਗ ਨਾਲ ਨਹੀਂ ਵਾਚਿਆ। ਅਤੇ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਸਿੱਖ ਨੇ ਗੁਰੂ ਨਾਨਕ ਨਾਲ ਕੀ ਜੁੜਨਾ ਸੀ? ਗੁਰੂ ਨਾਨਕ ਦੀ ਦਿੱਤੀ ਹੋਈ ਬਾਣੀ, ਹਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਵੀ ਸਹੀ ਢੰਗ ਨਾਲ ਨਹੀਂ ਜੁੜਿਆ। ਬਹੁਤ ਐਸੇ ਸਿੱਖ ਮਿਲ ਜਾਣਗੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਨਹੀਂ ਆ ਰਹੀ, ਵਿਚਾਰ ਹੀ ਨਹੀਂ ਆ ਰਹੀ। ਰਮਾਇਣ ਦੇ ਨਾਲ ਕੀ ਜੁੜਨਾ ਸੀ? ਜਿਸ ਘਰ ਦੇ ਵਿੱਚ ਰਮਾਇਣ ਰੱਖੀ ਜਾ ਰਹੀ ਹੈ, ਉਸ ਮੰਦਿਰ ਦੇ ਨਾਲ ਵੀ ਹਲੇ ਨਹੀਂ ਜੁੜਿਆ। ਮਨੁੱਖ ਨੇ ਸ਼੍ਰੀ ਭਗਵਤ ਗੀਤਾ ਦੇ ਨਾਲ ਕੀ ਜੁੜਨਾ ਸੀ? ਜਿਸ ਘਰ ਵਿੱਚ ਭਗਵਤ ਗੀਤਾ ਰੱਖੀ ਜਾਂਦੀ ਹੈ ਮੰਦਿਰ, ਉਹਦੇ ਨਾਲ ਵੀ ਨਹੀਂ ਜੁੜਿਆ। ਮਨੁੱਖ ਨੇ ਕੁਰਾਨ ਦੇ ਨਾਲ ਕੀ ਜੁੜਨਾ ਸੀ? ਜਿਸ ਘਰ ਵਿੱਚ ਕੁਰਾਨ ਰੱਖੀ ਜਾਂਦੀ ਹੈ ਮਸਜਿਦ, ਹਲੇ ਉਹਦੇ ਨਾਲ ਵੀ ਸਹੀ ਢੰਗ ਨਾਲ ਨਹੀਂ ਜੁੜਿਆ। ਬਾਈਬਲ ਦੇ ਨਾਲ ਕੀ ਜੁੜਨਾ ਸੀ? ਜਿਸ ਘਰ ਵਿੱਚ ਬਾਈਬਲ ਰੱਖੀ ਜਾਂਦੀ ਹੈ, ਇਹ ਗਿਰਜਾ ਘਰ, ਹਲੇ ਮਨੁੱਖ ਉਹਦੇ ਨਾਲ ਵੀ ਸਹੀ ਢੰਗ ਨਾਲ ਨਹੀਂ ਜੁੜਿਆ। ਅਤੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕੀ ਜੁੜਨਾ ਸੀ? ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਜਾ ਰਹੇ ਨੇ ਗੁਰਦੁਆਰੇ, ਹਲੇ ਉੱਥੇ ਵੀ ਸਹੀ ਢੰਗ ਨਾਲ ਨਹੀਂ ਜੁੜਿਆ। ਮੰਦਿਰ ਦਾ ਕੀ ਅਰਥ ਹੈ? ਆਪ ਮੰਦਿਰ ਦਾ ਅਰਥ ਕੀ ਕੱਢਦੇ ਜੇ? ਮੰਦਿਰ ਦਾ ਅਰਥ ਹੈ ਮਨ ਦਾ ਦਰ, ਜਿਵੇਂ ਅੱਖਾਂ ਦਾ ਦਰ ਵੇਖਣਾ, ਕੰਨਾਂ ਦਾ ਦਰ ਸੁਣਨਾ, ਜ਼ੁਬਾਨ ਦਾ ਦਰ ਬੋਲਣਾ, ਕਦਮਾਂ ਦਾ ਦਰ ਚੱਲਣਾ, ਸਰੀਰ ਦਾ ਵੀ ਦਰ ਹੈ, ਪਤਾ ਕੀ ਸ਼ਮਸ਼ਾਨ ਘਾਟ ਸਰੀਰ ਦਾ ਦਰ ਹੈ। ਇਸ ਪ੍ਰਕਾਰ ਮਨ ਦਾ ਦਰ ਮੰਦਿਰ ਹੈ। ਮਸਜਿਦ ਦਾ ਕੀ ਅਰਥ ਹੈ? ਮਸਜਿਦ ਦਾ ਇਹ ਅਰਥ ਹੈ ਮਨ ਦੀ ਜਿੱਦ, ਮਨ ਦੀ ਜ਼ਿੱਦ ਦਾ ਤਿਆਗ। ਗਿਰਜਾ ਘਰ ਦਾ ਕੀ ਅਰਥ ਹੈ? ਗਿਰਜਾ ਘਰ ਦਾ ਇਹ ਅਰਥ ਹੈ, ਐ ਮਨ ਤੂੰ ਇਸ ਘਰ ਵਿੱਚ ਗਿਰ ਜਾ। ਯਕੀਨ ਕਰਨਾ, ਸਰੀਰ ਸਾਰੇ ਦਾ ਸਾਰਾ ਗਿਰ ਜਾਂਦਾ ਹੈ, ਮਨ ਕਦੇ ਨਹੀਂ ਗਿਰਦਾ। ਮਨ ਖੜ੍ਹੇ ਦਾ ਖੜ੍ਹਾ ਹੀ ਰਹਿੰਦਾ ਹੈ। ਗੁਰਦੁਆਰੇ ਵੀ ਗੁਰੂ ਮਨ ਮੰਗਦਾ ਹੈ, ਨਾ ਕਿ ਸੋਨੇ ਦੀਆਂ ਪਾਲਕੀਆਂ, ਨਾ ਹੋਰ ਸਾਜੋ ਸਮਾਨ। ਗੁਰਦੁਆਰੇ ਵਿੱਚ ਵੀ ਗੁਰੂ ਕੇਵਲ ਮਨ ਹੀ ਮੰਗਦਾ ਹੈ। ਸੁਖਮਣੀ ਸਾਹਿਬ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ। ਮਹਾਰਾਜ ਕਹਿ ਰਹੇ ਨੇ, ਮਨ ਬੇਚੈ ਸਤਿਗੁਰੂ ਕੇ ਪਾਸ। ਹਾਂ, ਇਹ ਸੋਨੇ ਦੀਆਂ ਪਾਲਕੀਆਂ, ਇਹ ਸੋਨੇ ਦੇ ਗੁਰਦੁਆਰੇ ਸਿੱਖੀ ਸ਼ਾਨੋ ਸ਼ੌਕਤ ਲਈ ਠੀਕ ਨੇ। ਹੋ ਸਕਦਾ ਕੱਲ੍ਹ ਪਾਲਕੀਆਂ ਹੀਰੇ ਦੀਆਂ ਜੜ ਜਾਣ। ਇਹ ਜੜੀਆਂ ਹੋਈਆਂ ਪਾਲਕੀਆਂ ਹੀਰੇ ਦੀਆਂ, ਮੈਂ ਅਰਜ਼ ਕਰਾਂ, ਇਹ ਤਾਂ ਚੱਲ ਜਾਣਗੀਆਂ, ਪਰ ਅਸਲ ਵਿੱਚ ਹੀਰਾ ਪਤਾ ਕੀ ਹੈ? ਇਹ ਹੀਰਾ ਸਵਾਸ ਹੈ, ਇਹ ਜੀਵਨ ਹੀਰਾ ਹੈ, ਇਹ ਹੀਰਾ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਜਾ ਰਿਹਾ ਹੈ ਕੌਡੀਆਂ ਬਦਲੇ। ਮੈਂ ਅਰਜ਼ ਕਰਾਂ, ਗੁਰਦੁਆਰੇ ਦੇ ਵਿੱਚ ਪੰਜ ਤਰ੍ਹਾਂ ਦੀਆਂ ਸ਼੍ਰੇਣੀਆਂ ਜ਼ਰੂਰ ਪਹੁੰਚਦੀਆਂ ਨੇ। ਸਭ ਤੋਂ ਪਹਿਲੀ ਸ਼੍ਰੇਣੀ ਹੈ ਜੋ ਗੁਰਦੁਆਰੇ ਵਿੱਚ ਆਉਂਦੀ ਹੈ, ਉਹ ਆ ਰਹੀ ਹੈ ਪਿਆਰ ਕਰਕੇ, ਪਿਆਰ। ਅਤੇ ਪਿਆਰੇ ਬੰਦੇ ਨੂੰ ਕਦੇ ਕੋਈ ਸੰਦੇਸ਼ਾ ਨਹੀਂ ਦਿੱਤਾ ਜਾਂਦਾ, ਕੋਈ ਚਿੱਠੀ ਪੱਤਰ ਨਹੀਂ ਦਿੱਤਾ ਜਾਂਦਾ, ਕੋਈ ਸੰਦੇਸ਼ਾ ਵੱਖਰਾ ਨਹੀਂ ਦਿੱਤਾ ਜਾਂਦਾ। ਕਦੇ ਆਪਨੇ ਵੇਖਿਆ ਹੋਣਾ। ਅਗਰ ਫੁੱਲ ਖਿੜਿਆ ਹੈ ਤਾਂ ਫੁੱਲ ਨੇ ਕਦੇ ਮਹਿਕ ਨੂੰ ਨਹੀਂ ਆਖਿਆ, ਇਹ ਮਹਿਕ ਤੂੰ ਪਵਰੇ ਨੂੰ ਜਾ ਕੇ ਸੰਦੇਸ਼ਾ ਦੇ। ਫੁੱਲ ਖਿੜਿਆ, ਪਵਰਾ ਚੱਲ ਪਿਆ। ਦੀਪਕ ਨੇ ਕਦੇ ਰੋਸ਼ਨੀ ਨੂੰ ਨਹੀਂ ਆਖਿਆ, ਇਹ ਰੋਸ਼ਨੀ ਤੂੰ ਪਰਵਾਨੇ ਨੂੰ ਜਾ ਕੇ ਦੱਸ, ਮੈਂ ਜਗ ਪਿਆ ਹਾਂ। ਦੀਪਕ ਚੱਲਿਆ ਅਤੇ ਪਰਵਾਨਾ ਦਾ ਸਫ਼ਰ ਸ਼ੁਰੂ ਹੋ ਗਿਆ। ਜਿਹੜੇ ਪਿਆਰ ਕਰਕੇ ਆਉਂਦੇ ਨੇ ਇਹ ਗੁਰੂ ਤੋਂ ਪਹਿਲੇ ਪਹੁੰਚਣਗੇ, ਅਤੇ ਗੁਰੂ ਤੋਂ ਪਹਿਲੇ ਪਹੁੰਚ ਕੇ ਉਹ ਡੀਕ ਕਰਨਗੇ, ਗੁਰੂ ਆਵੇ ਅਤੇ ਗੁਰੂ ਦੇ ਮੈਂ ਦਰਸ਼ਨ ਕਰਾਂ। ਪਿਆਰੇ ਨੂੰ ਮਹਾਰਾਜ ਆਪ ਵੀ ਆਵਾਜ਼ ਮਾਰਦੇ ਨੇ, ਪਤਾ ਕਿਸ ਤਰ੍ਹਾਂ? ਮਹਾਰਾਜ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਿਆਰੇ ਨੂੰ ਮਹਾਰਾਜ ਆਪ ਆਵਾਜ਼ ਮਾਰਦੇ ਨੇ। ਆਮ ਗੁਰਦੁਆਰਿਆਂ ਦੇ ਵਿੱਚ ਮੈਂ ਅਰਜ਼ ਕਰਾਂ, ਗੁਰੂ ਘਰ ਦੇ ਵਜ਼ੀਰ ਕਦੀ ਕਤਾਈ ਆਪਣੇ ਵੇਖਿਆ ਹੋਣਾ, ਇੱਕ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੂਸਰੇ ਹੱਥ ਵਿੱਚ ਚੌਰ ਸਾਹਿਬ। ਕੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਨਹੀਂ ਹੈ? ਹਰ ਗੁਰਦੁਆਰੇ ਦੇ ਵਿੱਚ ਇਹ ਵਿਚਾਰ ਕਰਨੀ ਚਾਹੀਦੀ ਹੈ, ਹਰ ਪ੍ਰਬੰਧਕ ਕਮੇਟੀ ਨੂੰ, ਹਰ ਉੱਥੋਂ ਦੀ ਸੰਗਤ ਨੂੰ, ਕਿ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਦਾ ਸਵੇਰੇ ਪ੍ਰਕਾਸ਼ ਹੋਵੇ ਅਤੇ ਉਸ ਪ੍ਰਕਾਸ਼ ਦੇ ਵਿੱਚ ਜਿਸ ਪ੍ਰਕਾਰ ਕੜਾਹ ਪ੍ਰਸ਼ਾਦ ਦੀ ਸੇਵਾ ਲੱਗੀ ਹੋਈ ਹੈ ਇੱਕ ਸਿੱਖ ਦੀ, ਕਿ ਅੱਜ ਇਹ ਗੁਰਸਿੱਖ ਤੇਰੀ ਸੇਵਾ ਹੈ ਕੜਾਹ ਪ੍ਰਸ਼ਾਦ ਦੀ, ਇਸ ਪ੍ਰਕਾਰ ਮੈਂ ਅਰਜ਼ ਕਰਾਂ ਸਿੱਖ ਦੀ ਇਹ ਵੀ ਸੇਵਾ ਲਾਉਣੀ ਚਾਹੀਦੀ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆਉਣਾ ਹੈ, ਤੂੰ ਚੌਰ ਸਾਹਿਬ ਕਰੇਗਾ ਪਿੱਛੇ। ਅਤੇ ਫਿਰ ਜ਼ਾਹਿਰ ਹੈ ਕਿ ਹਰ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚੌਰ ਸਾਹਿਬ ਕਰਨ ਵਾਲਾ ਇੱਕ ਸਿੱਖ ਜੋ ਅੰਮ੍ਰਿਤ ਵੇਲੇ ਉੱਠ ਗਿਆ, ਫਿਰ ਅਟਲ ਸੱਚਾਈ ਹੈ, ਇਹ ਦੁਬਾਰਾ ਫਿਰ ਉੱਠੇਗਾ ਹੀ। ਅੰਮ੍ਰਿਤ ਵੇਲੇ ਦਾ ਆਨੰਦ ਹੀ ਐਸਾ ਹੈ, ਜਿਸ ਜੋ ਇੱਕ ਵਾਰੀ ਜਿਸਨੇ ਸੰਭਾਲ ਲਿਆ ਦੁਬਾਰਾ ਫਿਰ ਸੰਭਾਲੇਗਾ ਅੰਮ੍ਰਿਤ ਵੇਲਾ। ਗੁਰਦੁਆਰੇ ਦੇ ਵਿੱਚ ਸਭ ਤੋਂ ਪਹਿਲੀ ਸ਼੍ਰੇਣੀ ਆਉਂਦੀ ਹੈ ਪਿਆਰ ਕਰਕੇ, ਅਤੇ ਪਿਆਰੇ ਨੂੰ ਮਹਾਰਾਜ ਆਵਾਜ਼ ਮਾਰਦੇ ਨੇ, ਪਿਆਰੇ ਗੁਰਦੁਆਰੇ ਵਿੱਚ ਪਹਿਲੇ ਪਹੁੰਚ ਜਾਂਦੇ ਨੇ। ਦੂਸਰੀ ਸ਼੍ਰੇਣੀ ਗੁਰਦੁਆਰੇ ਦੇ ਵਿੱਚ ਬਿਰਾਜਮਾਨ ਹੈ, ਗੁਰਦੁਆਰੇ ਵਿੱਚ ਆਉਂਦੀ ਹੈ ਸਤਿਕਾਰ ਕਰਕੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਪਿਆਰ ਕਰਨ ਵਾਲੇ ਸੱਜਣ ਉਹ ਗੁਰੂ ਦਾ ਹੁਕਮ ਵੀ ਮੰਨਦੇ ਨੇ, ਅਤੇ ਕਦੀ ਕਤਾਈ ਸਤਿਕਾਰ ਕਰਨ ਵਾਲੇ ਸੱਜਣ ਹੁਕਮ ਨਹੀਂ ਮੰਨਦੇ। ਸਤਿਕਾਰ ਤਾਂ ਕਰਦੇ ਨੇ, ਬਈ ਇਹ ਸਾਡੇ ਗੁਰੂ ਨੇ, ਧਰਮ ਦੇ ਮਾਤਾ ਨੇ, ਧਰਮ ਦੇ ਪਿਤਾ ਹੈ, ਇਹ ਤਾਂ ਸਤਿਕਾਰ ਕਰਦੇ ਨੇ, ਪਰ ਇਹ ਸਤਿਕਾਰ ਨਹੀਂ ਦਿੰਦੇ ਕਿ ਮੈਂ ਸਤਿਕਾਰ ਕਰ ਰਿਹਾ ਅਤੇ ਮੈਂ ਹੁਕਮ ਵੀ ਮੰਨ ਲਵਾਂ। ਇੱਕ ਮੈਂ ਘਟਨਾ ਪੜ੍ਹੀ ਹੈ, ਸਾਖੀ ਹੈ, ਇਸ ਨੂੰ ਮਨ ਘੜਤ ਨਾ ਸਮਝ ਲੈਣਾ। ਕਈ ਸੱਜਣ ਐਸੇ ਨੇ ਜੋ ਸਾਖੀ ਨੂੰ ਪਕੜ ਕੇ ਬੈਠ ਜਾਂਦੇ ਨੇ, ਜਿਹੜੇ ਸਾਖੀ ਨੂੰ ਫੜ ਲੈਂਦੇ ਨੇ, ਪਕੜ ਲੈਂਦੇ ਨੇ, ਉਹ ਤਕਰਾਰ ਕਰਦੇ ਨੇ, ਪਰ ਜੋ ਸਾਖੀ ਦੀ ਸਿੱਖਿਆ ਨੂੰ ਫੜ ਲੈਂਦੇ ਨੇ ਉਹ ਪਿਆਰ ਕਰਨ ਲੱਗ ਪੈਂਦੇ ਨੇ। ਸਾਖੀ ਤੋਂ ਸ਼ਿਕਸ਼ਾ ਲੈਣੀ ਹੈ। ਸੇਠ ਨੇ ਇੱਕ ਨੌਕਰ ਰੱਖਿਆ ਸੀ ਅਤੇ ਨੌਕਰ ਸੇਠ ਦੀ ਬੜੀ ਉਸਤਤ ਕਰਦਾ ਸੀ, ਤੁਸੀਂ ਬੜੇ ਕਿਰਪਾਲੂ ਜੇ, ਤੁਹਾਡੀ ਬੜੀ ਰਹਿਮਤ ਹੈ, ਤੁਹਾਡੇ ਵਰਗਾ ਕੋਈ ਸੇਠ ਨਹੀਂ ਹੈ, ਤੁਸੀਂ ਬੜੀਆਂ ਦਾਤਾਂ ਦਿੰਦੇ ਜੇ, ਤੁਹਾਡਾ ਸੁਭਾਅ ਬੜਾ ਨਿਮਰ ਹੈ। ਸੇਠ ਹੈਰਾਨ ਹੋ ਗਿਆ, ਇਹ ਤਾਂ ਇੱਕ ਚਲਦੀ ਫਿਰਦੀ ਸਾਨੂੰ ਅਖਬਾਰ ਮਿਲ ਗਈ ਹੈ। ਸਬੱਬ ਦੇ ਨਾਲ ਸੇਠ ਨੇ ਇਹ ਆਖਿਆ, ਇੱਕ ਗਲਾਸ ਪਾਣੀ ਦਾ ਦੇ ਦੇ ਪਿਆਰਿਆ। ਕਹਿਣ ਲੱਗਾ, ਇਹ ਛੋਟਾ ਜਿਹਾ ਕੰਮ ਹੈ, ਕਿਸੇ ਹੋਰ ਨੂੰ ਆਖੋ, ਇਹ ਮੈਂ ਨਹੀਂ ਕਰ ਸਕਦਾ। ਸੇਠ ਥੋੜ੍ਹਾ ਜਿਹਾ ਹੈਰਾਨ ਹੋਇਆ। ਚੰਦ ਮਿੰਟਾਂ ਬਾਅਦ ਸੇਠ ਨੇ ਇਹ ਆਖਿਆ, ਤੂੰ ਇਸ ਤਰ੍ਹਾਂ ਕਰ, ਅੱਜ ਮੈਂ ਦੁਪਹਿਰ ਦਾ ਕੰਮ ਦੁਕਾਨ ਦੇ ਵਿੱਚ ਹੀ ਕਰਨਾ ਹੈ, ਤੂੰ ਰੋਟੀ ਲੈ ਕੇ ਆ। ਨੌਕਰ ਨੇ ਫਿਰ ਨਾ ਕਰ ਦਿੱਤੀ, ਕਹਿ ਰਿਹਾ ਛੋਟਾ ਜਿਹਾ ਕੰਮ ਹੈ, ਕਿਸੇ ਹੋਰ ਨੂੰ ਆਖੋ। ਰਾਤ ਹੋਈ ਹੈ ਅਤੇ ਸੇਠ ਨੇ ਇਹ ਆਖਿਆ, ਹੁਣ ਜਾ ਕੇ ਘਰੋਂ ਮੇਰਾ ਬਿਸਤਰਾ ਲੈ ਕੇ ਆ, ਰਾਤ ਇੱਥੇ ਹੀ ਸੋਵਾਂਗਾ। ਜਵਾਬ ਦੇ ਵਿੱਚ ਨੌਕਰ ਕਹਿ ਰਿਹਾ, ਵੱਡੇ ਲੋਕਾਂ ਨੂੰ ਰੋਗ ਬਿਸਤਰੇ ਪਾਉਂਦੇ ਨੇ ਅਤੇ ਮੈਂ ਤੁਹਾਨੂੰ ਰੋਗ ਨਹੀਂ ਦੇਣਾ ਚਾਹੁੰਦਾ। ਸੇਠ ਨੂੰ ਗੁੱਸਾ ਆ ਗਿਆ, ਵਗਾਤੀ ਜੀ ਇੱਕ ਥੱਪੜ ਜ਼ੋਰ ਦੀ ਮਾਰਿਆ ਅਤੇ ਕਹਿਣ ਲੱਗਾ, ਉਸ ਤਰ੍ਹਾਂ ਤਾਂ ਤੂੰ ਕਹੀ ਜਾਣਾ ਹੈ, ਤੁਸੀਂ ਬੜੇ ਤਨ ਜੇ, ਬੜੇ ਨਿਮਰਵਾਨ ਜੇ, ਬੜੇ ਕਿਰਪਾਲੂ ਜੇ, ਬੜੇ ਦਿਆਵਾਨ ਜੇ, ਪਰ ਹੁਕਮ 'ਤੇ ਮੇਰਾ ਮੰਨਦਾ ਹੀ ਨਹੀਂ ਤੂੰ। ਸਤਿਕਾਰ ਕਰਦੇ ਨੇ ਪਰ ਹੁਕਮ ਨਹੀਂ ਮੰਨਦੇ। ਇਹ ਦੂਸਰੀ ਤਰ੍ਹਾਂ ਦੀ ਸ਼੍ਰੇਣੀ ਗੁਰਦੁਆਰੇ ਵਿੱਚ ਪਹੁੰਚਦੀ ਹੈ ਸਤਿਕਾਰ ਕਰਕੇ। ਤੀਸਰੀ ਤਰ੍ਹਾਂ ਦੀ ਸ਼੍ਰੇਣੀ ਗੁਰਦੁਆਰੇ ਵਿੱਚ ਪਹੁੰਚਦੀ ਹੈ ਵਿਚਾਰ ਕਰਕੇ। ਅਤੇ ਵਿਚਾਰ ਤੋਂ ਪਤਾ ਕੀ ਭਾਵ ਹੈ? ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਵਿਚਾਰ ਕਰਨੀ ਹੈ, ਗੁਰੂ ਦੇ ਨਾਲ ਚਰਚਾ ਕਰਨੀ ਹੈ, ਗੁਰੂ ਨੂੰ ਆਪਣੀ ਮਨ ਮਤ ਦੇ ਕੇ ਗੁਰਮਤ ਗ੍ਰਹਿਣ ਕਰਨੀ ਹੈ, ਇਹ ਵਿਚਾਰ ਕਰਨੀ ਹੈ। ਮੈਨੂੰ ਇੱਕ ਘਟਨਾ ਯਾਦ ਆ ਗਈ, ਇਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਘਟੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੇਕਾਂ ਹੀ ਸਿੱਖ ਸਨ। ਇੱਕ ਸਿੱਖ ਇੱਕੋ ਪੰਕਤੀ ਪੜ੍ਹਦਾ ਸੀ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਤਕਰੀਬਨ ਇਹੋ ਦੁਹਰਾਈ ਜਾਂਦਾ ਸੀ। ਗੁਰਬਾਣੀ ਆਨੰਦ ਸਾਹਿਬ ਦੀ ਇਸ ਪੰਕਤੀ ਨੂੰ ਦਿਲ ਵਿੱਚ ਵਸਾਇਆ ਅਤੇ ਦਿਨ ਰਾਤ ਵਸਾਇਆ ਸੀ। ਕਦੇ ਸੰਗਤ ਕੀਤੀ, ਕਦੇ ਕਥਾ ਕੀਰਤਨ ਸੁਣ ਲਈ, ਕਦੇ ਹੋ ਗਿਆ ਮੁਲਾਕਾਤ ਗੁਰੂ ਨਾਲ, ਵਰਨਾ ਮਸਤਾਨਾ ਜਿਹਾ ਦੁਨੀਆਂ ਦੇ ਵਿੱਚ ਫਿਰਦਾ ਰਹਿੰਦਾ ਸੀ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਕੁਝ ਹੋਰ ਵੀ ਸਿੱਖ ਸਨ। ਸਭ ਨੇ 14 ਬਾਣੀਆਂ ਪੜ੍ਹੀਆਂ, ਸਭ ਨੇ 16 ਬਾਣੀਆਂ ਪੜ੍ਹੀਆਂ, ਸਭ ਨੇ ਸੁਖਮਨੀ ਸਾਹਿਬ ਪੜ੍ਹਿਆ। ਇਹ ਸਭ ਬਾਣੀਆਂ ਪੜ੍ਹਨ ਵਾਲੇ ਉੱਥੇ ਮੌਜੂਦ ਸਨ। ਸੋਚਣ ਇਹ ਲੱਗ ਪਏ ਵੀ ਇਹ ਸਿੱਖ ਹੈ, ਇੱਕੋ ਪੰਕਤੀ ਨੂੰ ਪੜ੍ਹ ਕੇ ਪੂਰੀ ਦਿਨ ਦੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ, ਕਿਉਂ ਨਾ ਇਹਦੀ ਸ਼ਿਕਾਇਤ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀਤੀ ਜਾਵੇ, ਕਿਉਂਕਿ ਸੰਗਤ ਵਿੱਚ ਬੜਾ ਘੱਟ ਜੁੜਦਾ ਸੀ। ਨਿਤਨੇਮ ਦਿਲ ਕੀਤਾ ਕਰ ਲਿਆ, ਵਰਨਾ ਨਹੀਂ ਕੀਤਾ। ਪਰ ਸ਼ਬਦ ਦੀ ਵਿਚਾਰ ਤੋਂ ਇਹ ਦੂਰ ਨਹੀਂ ਸੀ, ਸ਼ਬਦ ਦੀ ਵਿਚਾਰ ਕਰਦਾ ਸੀ। ਕਦੀ ਕਤਾਈ ਕਰਮ ਬਹੁਤ ਵੱਡਾ ਹੁੰਦਾ ਹੈ, ਅੰਮ੍ਰਿਤ ਵੇਲੇ ਉੱਠ ਲੈਣਾ ਬੜਾ ਵੱਡਾ ਕਰਮ ਹੈ, ਧਰਤੀ ਵਿੱਚ ਸਭ ਤੋਂ ਵੱਡਾ ਕਰਮ ਇਹੀ ਹੈ। ਫਿਰ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਸਿਮਰਨ ਨਾਲ ਜੁੜ ਜਾਣਾ ਉਸ ਤੋਂ ਵੱਡਾ ਕਰਮ ਹੈ। ਗੁਰਬਾਣੀ ਪੜ੍ਹ ਲੈਣੀ, ਗੁਰਦੁਆਰੇ ਮੰਦਰ ਮਸਜਿਦ ਹੋ ਜਾਣਾ, ਇਹ ਬਹੁਤ ਵੱਡੇ ਕਰਮ ਨੇ। ਪਰ ਇੰਨਾ ਵੱਡਾ ਕਰਮ ਕਰਨ ਦੇ ਬਾਵਜੂਦ ਵੀ ਹੰਕਾਰ ਵੀ ਬਹੁਤ ਵੱਡਾ ਆ ਜਾਂਦਾ ਹੈ। ਮੈਂ ਅੰਮ੍ਰਿਤ ਵੇਲੇ ਉੱਠ ਗਿਆ, ਮੈਂ ਨਿਤਨੇਮ ਕਰ ਲਿਆ, ਸਿਮਰਨ ਕਰ ਲਿਆ, ਹੰਕਾਰ ਆ ਜਾਂਦਾ ਹੈ। ਫਿਰ ਕਦੀ ਕਤਾਈ ਕਰਮ ਬਹੁਤ ਛੋਟਾ ਹੈ। ਵੈਸੇ ਤਾਂ ਧਾਰਮਿਕ ਜਗਤ ਦਾ ਕੋਈ ਵੀ ਕਰਮ ਛੋਟਾ ਨਹੀਂ ਹੈ, ਪਰ ਜੋੜੇ ਨੂੰ ਪਾਲਿਸ਼ ਕਰਨਾ, ਕਾਲਕ ਦੇ ਨਾਲ ਖੁਦ ਕਾਲਾ ਹੋਣਾ, ਇਹ ਕਰਮ ਛੋਟਾ ਹੈ। ਜੁੱਤੀਆਂ ਚਾੜਨੀਆਂ ਗੁਰੂ ਘਰ ਦੀਆਂ, ਫਿਰ ਗੁਰੂ ਘਰ ਦੇ ਬਿਸਤਰਿਆਂ ਨੂੰ ਧੋਣਾ, ਇਹ ਕਰਮ ਛੋਟਾ ਹੈ, ਪਰ ਨਿਮਰਤਾ ਇਹਦੇ ਨਾਲ ਬਹੁਤ ਵੱਡੀ ਆ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ। ਇਹ ਕਰਮ ਤਾਂ ਬਹੁਤ ਵੱਡਾ ਕਰਦੇ ਸਨ। ਕਰਮ ਕੀ ਕਰਦੇ ਸਨ? ਕਰਮ ਅੰਮ੍ਰਿਤ ਵੇਲੇ ਉੱਠਦੇ ਸਨ, 12 ਬਾਣੀਆਂ ਪੜ੍ਹ ਲੈਂਦੇ, 14 ਬਾਣੀਆਂ ਪੜ੍ਹ ਲੈਂਦੇ, ਸਭ ਯਾਦ ਕਰ ਲੈਂਦੇ, ਰਟਨ ਕਰ ਲੈਂਦੇ, ਪਰ ਵਿਚਾਰ ਨਹੀਂ ਕਰਦੇ ਸਨ, ਵਿਚਾਰ ਨਹੀਂ ਕਰਦੇ ਸਨ। ਸ਼ਿਕਾਇਤ ਕਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਗਏ, ਮਹਾਰਾਜ ਇੱਕ ਸਿੱਖ ਹੈ, ਇੱਕੋ ਪੰਕਤੀ ਦੇ ਉੱਤੇ ਆਪਣੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ, ਇਹਨੂੰ ਆਖਿਆ ਕਰੇ 14 ਬਾਣੀਆਂ ਪੜ੍ਹਿਆ ਕਰੇ, 12 ਮਾਹ ਤੁਖਾਰੀ ਪੜ੍ਹਿਆ ਕਰੇ, ਮਾਝ ਪੜ੍ਹਿਆ ਕਰੇ, ਸੁਖਮਨੀ ਸਾਹਿਬ ਪੜ੍ਹਿਆ ਕਰੇ। ਮਹਾਰਾਜ ਕਹਿਣ ਲੱਗੇ, ਮੈਂ ਜ਼ਰੂਰ ਆਖਾਂਗਾ, ਇਸ ਤੋਂ ਪਹਿਲੇ ਤੁਸੀਂ ਮੇਰਾ ਇੱਕ ਹੁਕਮ ਮੰਨੋ, ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਲ ਸੇਵਨ ਨਾ ਕਰਨਾ, ਜਲ ਨੂੰ ਨਾ ਛਕਣਾ, ਇੱਕ ਦਿਨ ਭੁੱਖੇ ਰਹਿਣਾ, ਛੋਟਾ ਜਿਹਾ ਕਰਮ ਸੀ। ਪਤਾ ਤਾਂ ਉਦੋਂ ਲੱਗਦਾ ਜਦੋਂ 40-40 ਦਿਨ ਭੁੱਖੇ ਰਹਿਣਾ ਪਵੇ, ਉਦੋਂ ਪਤਾ ਲੱਗੇ। ਅੱਜ ਸਾਰੇ ਕਹਿ ਦਿੰਦੇ ਨੇ ਬਦਾਵਾ ਲਿਖ ਦਿੱਤਾ, ਬਦਾਵਾ ਲਿਖ ਦਿੱਤਾ, ਐਸੇ ਬਹੁਤ ਕਹਿ ਦੇਣਗੇ ਬਦਾਵਾ ਲਿਖਿਆ ਗਿਆ, ਉਹਨਾਂ ਨੇ ਤਾਂ ਲਿਖਿਆ ਹੋਇਆ ਬਦਾਵਾ ਪੜ੍ਹ ਲਿਆ ਹੈ। ਅੱਜ ਕਈ ਐਸੇ ਨੇ ਜਿਹੜੇ ਰੱਜੇ ਹੋਏ ਬਦਾਵੇ ਲਿਖਦੇ ਪਏ ਨੇ, ਰੱਜੇ 'ਤੇ ਬਦਾਵੇ ਲਿਖਦੇ ਪਏ ਨੇ, ਮਖਮਲੀ ਕੰਬਲ ਓੜਿਆ ਅੰਮ੍ਰਿਤ ਵੇਲੇ ਨੂੰ ਬਦਾਵਾ ਹੈ, ਔਰ ਸਰਦੀਆਂ ਦੇ ਦਿਨ ਨੇ ਕਥਾ ਕੀਰਤਨ ਨੂੰ ਬਦਾਵਾ ਹੈ, ਨਿਤਨੇਮ ਨੂੰ ਬਦਾਵਾ, ਇਹ ਕਦੋਂ ਫਟਣਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇੱਕ ਹੁਕਮ ਹੈ, ਇੱਕ ਦਿਨ ਪਿਆਸੇ ਰਹਿਣਾ, ਸਤ ਬਚਨ, ਸ਼ਾਮ ਨੂੰ ਮੇਰੇ ਕੋਲ ਆ ਜਾਣਾ, ਉਸ ਸਿੱਖ ਨੂੰ ਵੀ ਅਸੀਂ ਸਜ਼ਾ ਲਾਵਾਂਗੇ ਜਿਹੜਾ ਇਹ ਬਾਣੀਆਂ ਨਹੀਂ ਪੜ੍ਹਦਾ। ਇਹਦਾ ਮਤਲਬ ਇਹ ਨਹੀਂ ਕਿ ਹੁਣ ਬਾਣੀਆਂ ਨਹੀਂ ਪੜ੍ਹਨੀਆਂ। ਅਗਰ ਤੇਰੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ, ਜੇ ਤੇਰੇ ਅੰਦਰ ਇਹ ਬਣ ਗਈ ਹੈ ਸੋਚ, ਅਗਰ ਤੂੰ ਵੈਸਾ ਹੋ ਗਿਆ ਹੈ ਤਾਂ ਫਿਰ ਤੇਰੇ ਤਨ ਪਾਕ ਨੇ, ਫਿਰ ਤੂੰ ਅੱਠੇ ਪੈਰ ਗੁਰੂ ਦੇ ਅੰਗ ਸੰਗ ਹੈ। ਰੋਜ਼ ਦੀ ਕਥਾ ਗੁਰੂ ਪਿਆਰਿਓ ਯਾਦ ਨਹੀਂ ਹੋ ਸਕਦੀ, ਰੋਜ਼ ਦੇ ਕੀਰਤਨ ਵੀ ਯਾਦ ਨਹੀਂ ਹੋ ਸਕਦੇ, ਰੋਜ਼ ਦੇ ਹੁਕਮਨਾਮੇ ਯਾਦ ਨਹੀਂ ਹੋ ਸਕਦੇ। ਇਹ ਸਭ ਯਾਦ ਹੋ ਜਾਣਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਬਾਣੀ ਯਾਦ ਨਹੀਂ ਹੋ ਸਕਦੀ। ਕੋਈ ਇਕਾਦ ਹੋਵੇਗਾ ਭਾਈ ਰਣਧੀਰ ਸਿੰਘ ਵਰਗਾ ਜਿਹੜੇ ਯਾਦ ਕਰ ਲੈਂਦੇ ਨੇ, ਬਾਬਾ ਦੀਪ ਸਿੰਘ ਵਰਗਾ, ਮਣੀ ਸਿੰਘ ਵਰਗਾ, ਇਕਾਦ ਹੀ ਹੋਵੇਗਾ। 14 ਪੋਥੀਆਂ ਸੂਰ ਪ੍ਰਕਾਸ਼ ਦੀਆਂ ਇਹ ਯਾਦ ਨਹੀਂ ਹੋ ਸਕਦੀਆਂ, ਭਾਈ ਗੁਰਦਾਸ ਦੀਆਂ ਵਾਰਾਂ ਯਾਦ ਨਹੀਂ ਹੋ ਸਕਦੀਆਂ, ਭਾਈ ਨੰਦ ਲਾਲ ਦੀਆਂ ਇਹ ਬਾਣੀ ਇਹ ਯਾਦ ਨਹੀਂ ਹੋ ਸਕਦੀ। ਪਰ ਇਹ ਯਾਦ ਸਿੱਖ ਰੱਖ ਸਕਦਾ ਹੈ ਕਿ ਅਗਰ ਇਹ ਬੰਦਾ ਮੇਰੇ ਸਾਹਮਣੇ ਹੰਕਾਰੀ ਮਿਲ ਗਿਆ, ਮੈਂ ਹੰਕਾਰੀ ਨਹੀਂ ਆਉਣਾ, ਅਗਰ ਕਰੋਧੀ ਮਿਲ ਗਿਆ ਮੈਂ ਕਰੋਧੀ ਨਹੀਂ ਆਉਣਾ, ਅਗਰ ਇਹ ਕਾਮੀ ਹੈ ਮੈਂ ਕਾਮੀ ਨਹੀਂ ਆਉਣਾ। ਇਹ ਅਗਰ ਯਾਦ ਰਹਿ ਪਿਆ ਤਾਂ ਗੁਰੂ ਅਤੇ ਗੁਰੂ ਦਾ ਸ਼ਬਦ ਦੋਨੇ ਤੇਰੇ ਕੋਲ ਨੇ, ਗਿਆਨ ਤੇਰੇ ਕੋਲ ਹੈ। ਸ਼ਿਕਾਇਤ ਕਰਤਾ ਸ਼ਾਮ ਨੂੰ ਪਹੁੰਚ ਗਏ, ਜਦ ਸ਼ਾਮ ਨੂੰ ਆਏ ਮਹਾਰਾਜ ਨੇ ਜਿਹੜੇ ਪਿਆਸੇ ਸਨ, ਇਕੱਲੇ ਇਕੱਲੇ ਸਿੱਖ ਨੂੰ ਇੱਕ ਇੱਕ ਘੜਾ ਪਾਣੀ ਦਾ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਪਿਆਰਿਓ ਜਲ ਛਕਿਓ, ਅੰਦਰ ਨਾ ਜਲ ਜਾਵੇ, ਅਤੇ ਘੜਾ ਵੀ ਖਾਲੀ ਕਰ ਦੇਣਾ ਹੈ, ਅਤੇ ਜਲ ਦੀ ਇੱਕ ਬੂੰਦ ਅੰਦਰ ਨਹੀਂ ਜਾਣੀ ਚਾਹੀਦੀ। ਸਤ ਬਚਨ ਮਹਾਰਾਜ, ਇਹ ਤਾਂ ਬੜਾ ਸੌਖਾ ਜਿਹਾ ਕਰਮ ਹੈ, ਹੁਣੇ ਹੀ ਕਰ ਦੇਣੇ ਆ। ਜਲ ਪੀਤਾ, ਜਲ ਪੀਣ ਤੋਂ ਬਾਅਦ ਕੁਰਲੀ ਕੀਤੀ ਅਤੇ ਪਾਣੀ ਡੋਲ ਦਿੱਤਾ, ਸਾਰੇ ਘੜੇ ਖਾਲੀ ਹੋ ਗਏ, ਕੁਰਲੀਆਂ ਕਰਨ ਲੱਗ ਪਏ, ਚੂਲੀ ਕਰਨ ਲੱਗ ਪਏ। ਹੁਣ ਮਹਾਰਾਜ ਨੇ ਆਖਿਆ, ਤੁਹਾਡੀ ਪਿਆਸ ਬੁੱਝ ਗਈ ਹੈ। ਕਹਿ ਰਹੇ ਮਹਾਰਾਜ, ਪਿਆਸ ਕਿਸ ਤਰ੍ਹਾਂ ਬੁੱਝੇ, ਸਵੇਰ ਦੇ ਅਸੀਂ ਪਿਆਸੇ ਹਾਂ ਔਰ ਸਵੇਰ ਦੇ ਤੁਸੀਂ ਸਾਨੂੰ ਪਿਆਸੇ ਰੱਖਿਆ ਹੈ, ਪਿਆਸ ਕਿਸ ਤਰ੍ਹਾਂ ਬੁੱਝੇ, ਪਾਣੀ ਤਾਂ ਅੰਦਰ ਗਿਆ ਹੀ ਨਹੀਂ ਹੈ। ਅਤੇ ਮਹਾਰਾਜ ਕਹਿ ਰਹੇ, ਪਿਆਰਿਓ ਜਿਸ ਪ੍ਰਕਾਰ ਪਾਣੀ ਨਹੀਂ ਅੰਦਰ ਗਿਆ, ਉਸ ਪ੍ਰਕਾਰ ਬਾਣੀ ਵੀ ਅੰਦਰ ਨਹੀਂ ਗਈ। ਇੱਕ ਸ਼ਬਦ ਹੈ ਇਹਦੇ ਅੰਦਰ ਚਲੇ ਗਿਆ, ਉਹਦੀ ਵਿਚਾਰ ਕਰ ਰਿਹਾ ਹੈ, ਆਪਣੇ ਆਪ ਨੂੰ ਗੁਰੂ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਲਿਆ ਹੈ, ਅਤੇ ਇਸ ਲਈ ਅਸੀਂ ਕਦੇ ਇਸ ਨੂੰ ਰੋਕਿਆ ਵੀ ਨਹੀਂ ਹੈ, ਨਹੀਂ ਰੋਕਿਆ। ਇਹ ਤੀਸਰੀ ਤਰ੍ਹਾਂ ਦੀ ਸ਼੍ਰੇਣੀ ਸੰਗਤ ਵਿੱਚ ਆਉਂਦੀ ਹੈ ਵਿਚਾਰ ਕਰਕੇ। ਚੌਥੀ ਤਰ੍ਹਾਂ ਦੀ ਸ਼੍ਰੇਣੀ ਸੰਗਤ ਵਿੱਚ ਆਉਂਦੀ ਹੈ ਵਪਾਰ ਕਰਕੇ। ਵਪਾਰ ਤੋਂ ਇਹ ਭਾਵ, ਅਤੇ ਇਹ ਕਦੋਂ ਆਉਂਦੇ ਨੇ, ਜਦੋਂ ਐਨ ਆਨੰਦ ਸਾਹਿਬ ਹੋ ਜਾਵੇਗਾ, ਆਨੰਦ ਸਾਹਿਬ ਦੀ ਬਾਣੀ ਜਦੋਂ ਹੋਣ ਲੱਗੇਗੀ ਉਦੋਂ ਘਰ ਵਿੱਚ ਚੱਲਣਗੇ, ਅਤੇ ਜਦੋਂ ਗੁਰੂ ਘਰ ਦਾ ਵਜ਼ੀਰ ਅਰਦਾਸ ਕਰੇਗਾ ਉਹਦੇ ਹੱਥ ਦੇ ਵਿੱਚ 10 ਰੁਪਏ ਦਾ ਨੋਟ, ਅਤੇ ਇਹ ਕਹਿ ਦੇਣਗੇ ਕਿ ਅੱਜ ਸਾਡੀ ਅਰਦਾਸ ਕਰ ਦਿਓ, ਵਪਾਰ ਤਾਂ ਚੱਲਦਾ ਰਹੇਗਾ ਵਪਾਰ ਕਰਕੇ। ਪੰਜਵੀਂ ਤਰ੍ਹਾਂ ਦੇ ਲੋਕ ਗੁਰਦੁਆਰੇ ਦੇ ਵਿੱਚ ਆਉਂਦੇ ਨੇ ਸੰਸਾਰ ਕਰਕੇ, ਕੇਵਲ ਸੰਸਾਰ ਕਰਕੇ। ਜਿਹੜੇ ਤਾਂ ਵਪਾਰ ਕਰਕੇ ਆਉਂਦੇ ਨੇ, ਅਤੇ ਭਾਈ ਗੁਰਦਾਸ ਜੀ ਵਪਾਰੀਆਂ ਦੇ ਲਈ ਇੱਕ ਬੜਾ ਸੁੰਦਰ ਕਥਨ ਕਰਦੇ ਨੇ, ਕਵਿਤ ਹੈ, ਤੁਹਾਡੇ ਸਾਹਮਣੇ ਰੱਖਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਹਰ ਕੀ ਅਗਨ ਬੂਝਤ ਹੈ ਜਲ ਸਰਤਾ ਕੈ, ਨਾਓ ਮੇ ਜੋ ਅਗਨ ਲਾਗੇ ਕੈਸੇ ਕਹਿ ਬੁਝਾਈਏ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਅਗਰ ਅੱਗ ਲੱਗੀ ਪਈ ਹੈ ਕਿਤੇ ਬਾਹਰ, ਤਾਂ ਉਹ ਤਾਂ ਬੁੱਝ ਜਾਵੇਗੀ ਪਾਣੀ ਦੇ ਨਾਲ, ਜੇ ਅੰਦਰ ਹੀ ਅੱਗ ਲੱਗੀ ਹੋਵੇ ਤਾਂ ਕੀ ਕਰਾਂਗੇ, ਨਹੀਂ ਬੁੱਝ ਪਾਏਗੀ। ਬਾਹਰ ਮੇ ਭਾਗ ਓਟ ਲੀਜੇ ਅਤ ਕੋਟ ਗੜ, ਗੜ ਮੇ ਜਾਉਂ ਲੂਟ ਲੀਜੇ ਕਹੋ ਕਤ ਜਾਈਏ। ਬਾਹਰ ਤੋਂ ਡਰਦੇ ਘਰ ਵਿੱਚ ਆ ਗਏ, ਘਰ ਵਿੱਚ ਹੀ ਲੁੱਟੇ ਗਏ ਹਾਂ ਅਤੇ ਕਿੱਥੇ ਜਾਣਗੇ, ਕੋਈ ਥਾਂ ਨਹੀਂ ਹੈ। ਚੋਰਨ ਕੇ ਤਰਾਸ ਜਾਹੇ ਸ਼ਰਨ ਗਹੇ ਨਰਿੰਦ, ਚੋਰਾਂ ਤੋਂ ਡਰਦੇ ਡਰਦੇ ਭਾਈ ਗੁਰਦਾਸ ਜੀ ਕਹਿ ਰਹੇ ਨੇ, ਅਸੀਂ ਸ਼ਰਨ ਚਲੇ ਗਏ ਹਾਂ, ਜਾਂ ਕੋਈ ਸ਼ਰਨ ਚਲੇ ਗਿਆ ਪੁਲਿਸ ਵਾਲੇ ਦੇ, ਜਾਂ ਕਿਸੇ ਮੰਤਰੀ ਸੰਤਰੀ ਦੇ, ਜਾਂ ਕਿਸੇ ਰਾਜੇ ਦੇ, ਅਤੇ ਅਗਰ ਉੱਥੇ ਰਾਜਾ ਹੀ ਮੰਤਰੀ ਲੁੱਟਿਆ ਜਾਵੇ ਤਾਂ ਕੀ ਕਰੋਗੇ, ਫਿਰ ਕੋਈ ਕਿੱਥੇ ਜਾਵੇਗਾ। ਕਿਤੇ ਨਹੀਂ ਜਾ ਸਕਦਾ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਮਾਇਆ ਤੋਂ ਡਰਦਾ ਡਰਦਾ ਅਤੇ ਗੁਰਦੁਆਰੇ ਵਿੱਚ ਜਾ ਰਿਹਾ ਹੈ। ਅਤੇ ਹੁਣ ਭਾਈ ਗੁਰਦਾਸ ਜੀ ਕਹਿ ਰਹੇ ਨੇ, ਤਾਹਾਂ ਜੋ ਮਾਇਆ ਵਿਆਪੇ ਕਹਾਂ ਠਹਿਰ ਆਈਏ। ਹੁਣ ਗੁਰਦੁਆਰੇ ਦੇ ਵਿੱਚ ਮਾਇਆ ਸਤਾ ਰਹੀ ਹੈ ਅਤੇ ਹੁਣ ਕਿੱਥੇ ਜਾਵਾਂਗੇ। ਇਹ ਚੌਥੀ ਤਰ੍ਹਾਂ ਦੇ ਗੁਰਦੁਆਰੇ ਵਿੱਚ ਆਉਂਦੇ ਨੇ ਵਪਾਰ ਕਰਕੇ, ਪੰਜਵੀਂ ਤਰ੍ਹਾਂ ਦੇ ਗੁਰਦੁਆਰੇ ਵਿੱਚ ਆਉਂਦੇ ਨੇ ਸੰਸਾਰ ਕਰਕੇ। ਉਹ ਆ ਗਏ, ਨਹੀਂ ਆਏ, ਕੱਲ੍ਹ ਆਏ, ਪਰਸੋਂ ਆਏ, ਇਹਨਾਂ ਦਾ ਕੋਈ ਜ਼ਿੰਦਗੀ ਦਾ ਨੇਮ ਨਹੀਂ ਹੁੰਦਾ, ਇਹਨਾਂ ਦਾ ਕੋਈ ਜ਼ਿੰਦਗੀ ਦਾ ਨੇਮ ਨਹੀਂ ਹੈ। ਮੈਂ ਅਰਜ਼ ਕਰਾਂ ਤਨ ਭਾਗ ਉਸ ਗੁਰਸਿੱਖ ਦੇ, ਭਾਈ ਗੁਰਦਾਸ ਜੀ ਬੜਾ ਸੁੰਦਰ ਕਥਨ ਕਰਦੇ ਨੇ, ਤਨ ਪਲ ਚਸਾ ਕੜੀ ਪਹਿਰ ਤਨ, ਤਨ ਤਿੱਥੀ ਸਵਾਰ ਸੁਭਾਗੇ, ਤਨ ਤਨ ਦੇਹੋ ਰਾਤ ਹੈ, ਪੱਖ ਮੇ ਰੁੱਤ ਸੰਮਤ ਜਾਗੇ, ਤਨ ਅਭੀਚ ਨਿਛੱਤਰ ਹੈ, ਕਾਮ ਕ੍ਰੋਧ ਹੰਕਾਰ ਤਿਆਗੇ, ਤਨ ਤਨ ਸੰਯੋਗ ਹੈ, ਅੱਠ ਸੱਠ ਤੀਰਥ ਰਾਜ ਪਰਾਗੇ, ਗੁਰਦੁਆਰੇ ਆਏ ਕੇ ਚਰਨ ਕਮਲ ਰਸ ਅੰਮ੍ਰਿਤ ਪਾਗੇ। ਇਹ ਗੁਰਦੁਆਰੇ ਦੀ ਮਹਿਮਾ ਹੈ। ਉਹ ਪਲ ਵੀ ਤਨ ਹੈ, ਉਹ ਦਿਨ ਵੀ ਤਨ ਹੈ, ਉਹ ਸਮਾਂ ਵੀ ਤਨ ਹੈ, ਉਹ ਮਹੀਨਾ ਵੀ ਤਨ ਹੈ। ਇਹ ਗੁਰਸਿੱਖ, ਅਗਰ ਤੂੰ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਤਾਂ ਯਾਦ ਰੱਖ, ਸਾਲ ਵਿੱਚ 12 ਦਿਨ ਨਹੀਂ ਗੁਰਦੁਆਰੇ ਵਿੱਚ ਆਉਣਾ, ਮਹੀਨੇ ਵਿੱਚ 4 ਦਿਨ ਗੁਰਦੁਆਰੇ ਵਿੱਚ ਨਹੀਂ ਆਉਣਾ, ਹਫ਼ਤੇ 'ਚ ਇੱਕ ਦਫ਼ਾ ਗੁਰਦੁਆਰੇ ਨਹੀਂ ਆਉਣਾ। ਕਈਆਂ ਨੇ ਦਿਨ ਚੁਣੇ ਹੁੰਦੇ ਨੇ, ਮੱਸਿਆ ਵਾਲੇ ਦਿਨ ਗੁਰਦੁਆਰੇ ਵਿੱਚ ਜਾਣਾ, ਸੰਗਰਾਂਦ ਵਾਲੇ ਦਿਨ ਗੁਰਦੁਆਰੇ ਵਿੱਚ ਜਾਣਾ, ਜਾਂ ਸਾਲ ਵਿੱਚ ਇੱਕ ਦਫ਼ਾ ਗੁਰਦੁਆਰੇ ਜਾਣਾ, ਗੁਰਪੁਰਬ ਵਾਲੇ ਦਿਨ ਗੁਰਦੁਆਰੇ ਜਾਣਾ। ਪਰ ਜਿਹੜਾ ਗੁਰਸਿੱਖ ਹੈ, ਇਹ ਗੁਰਸਿੱਖ ਤੇਰੀ ਰੋਜ਼ ਹੀ ਮੱਸਿਆ ਪੁੰਨਿਆ ਸੰਗਰਾਂਦ ਹੈ, ਤੇਰਾ ਰੋਜ਼ ਹੀ ਐਤਵਾਰ ਸੋਮਵਾਰ ਮੰਗਲਵਾਰ ਹੈ, ਤੇਰਾ ਰੋਜ਼ ਹੀ ਕਥਾ ਕੀਰਤਨ ਦਰਬਾਰ ਹੈ, ਤੂੰ ਰੋਜ਼ ਗੁਰਦੁਆਰੇ ਵਿੱਚ ਜੁੜ। ਮੈਂ ਭਾਈ ਗੁਰਦਾਸ ਦੀ ਇੱਕ ਵਾਰ ਤੁਹਾਡੇ ਸਾਹਮਣੇ ਰੱਖਣ ਲੱਗਾ ਜੋ ਕੇਵਲ ਅਤੇ ਕੇਵਲ ਗੁਰਦੁਆਰੇ ਦੇ ਨਾਲ ਸੰਬੰਧ ਰੱਖਦੀ ਹੈ। ਦੁਨੀਆਂ ਦੇ ਵੱਡੇ ਵੱਡੇ ਪਾਪ ਜਿਹੜੇ ਇਨਸਾਨ ਕਰ ਬਹਿੰਦਾ ਹੈ, ਅਣਜਾਣੇ ਵਿੱਚ ਹੋ ਜਾਂਦੇ ਨੇ, ਉਹ ਪਾਪ ਬੇਸਮਝੀ ਨਾ ਆਉਂਦੇ ਨੇ, ਅਤੇ ਭਾਈ ਗੁਰਦਾਸ ਨੇ ਉਹ ਪਾਪ ਦੇਖੇ। ਉਹਨਾਂ ਪਾਪਾਂ ਨੂੰ ਦੇਖ ਕੇ ਭਾਈ ਗੁਰਦਾਸ ਨੇ ਅਣਗੋਲਿਆਂ ਨਹੀਂ ਕਰ ਦਿੱਤਾ। ਬੰਦਾ ਆਪਣੇ ਗੁਨਾਹ ਦੇਖ ਕੇ ਕਦੇ ਉਸਨੂੰ ਯਾਦ ਨਹੀਂ ਕਰਦਾ, ਭਾਈ ਗੁਰਦਾਸ ਨੇ ਦੂਸਰਿਆਂ ਦੇ ਗੁਨਾਹ ਦੇਖੇ, ਕਲਮ ਬੰਦ ਕੀਤਾ। ਕੀ ਕਹਿ ਰਹੇ ਨੇ, ਬਾਹਮਣ ਗਾਈ ਵਣ ਸ਼ਿਕਾਤ ਅਪਰਾਧ ਕਰਾਰੇ, ਮਦ ਪੀ ਜੂਆ ਖੇਲ ਦੇ ਜੋਹਣ ਪਰ ਨਾਰੇ, ਮੋਹਣ ਪਰਾਈ ਲੱਛਮੀ ਠੱਗ ਚੋਰ ਚਗਾਰੇ, ਵਿਸ਼ਵਾਸ ਤਰੋਹੀ ਅਕਿਰਤ ਕਣ ਪਾਪੀ ਹਥਿਆਰੇ, ਲੱਖ ਕਰੋੜੀ ਜੋੜੀਅਨ ਅਗਣ ਤੇ ਅਪਾਰੇ, ਇੱਕਤ ਲੋਏ ਨਾ ਪੂਜਿਅਨ ਬੇਮੁਖ ਗੁਰਦੁਆਰੇ। ਅਗਰ ਇਸ ਵਾਰ ਦੇ ਅਰਥ ਕਰੀਏ ਤਾਂ ਭਾਈ ਗੁਰਦਾਸ ਦੀ ਬਾ ਕਮਾਲ ਦੀ ਗੱਲ ਕਰਦੇ ਪਏ। ਬਾਹਮਣ ਕਹਿੰਦੇ ਨੇ ਵਿਦਵਾਨ ਨੂੰ, ਬਾਹਮਣ ਕਹਿੰਦੇ ਨੇ ਪੰਡਿਤ ਨੂੰ, ਬਾਹਮਣ ਕਹਿੰਦੇ ਨੇ ਗਿਆਨੀ ਨੂੰ, ਵਿਦਵਾਨ ਨੂੰ, ਸੂਝਵਾਨ ਨੂੰ। ਕੋਈ ਬ੍ਰਾਹਮਣ ਦਾ ਕਤਲ ਕਰੇ, ਇਹ ਬ੍ਰਹਮ ਹੱਤਿਆ ਹੈ, ਸਭ ਤੋਂ ਵੱਡਾ ਪਾਪ ਹੈ। ਇਹ ਪਾਪ ਅਗਰ ਕਿਸੇ ਨੇ ਕੀਤਾ ਹੈ, ਕੌਣ ਕਰਿਆ ਕਰਦਾ ਸੀ? ਭਾਈ ਗੁਰਦਾਸ ਤੋਂ ਬਾਅਦ ਦਾ ਸਮਾਂ ਹੈ, ਔਰੰਗਜ਼ੇਬ ਇਹ ਪਾਪ ਕਰਿਆ ਕਰਦਾ ਸੀ। ਬ੍ਰਾਹਮਣਾਂ ਨੂੰ ਮਿਟਾਉਣਾ ਔਰੰਗਜ਼ੇਬ ਦਾ ਕਰਮ ਸੀ। ਗਾਈ ਕਿਸਨੇ ਮਾਰੀ ਸੀ? ਇਹ ਜੀਵ ਹੱਤਿਆ ਹੈ, ਅਤੇ ਜੀਵ ਹੱਤਿਆ ਕਦੇ ਆਪਨੇ ਇਤਿਹਾਸ ਪੜ੍ਹਿਆ ਹੋਵੇ ਤਾਂ ਵਾਚਨਾ ਧ੍ਰਿਤਰਾਸ਼ਟਰ ਕੌਰਵਾਂ ਦਾ ਪਿਤਾ, 100 ਸਾਲ ਤੱਕਰ ਇਹਦੇ ਜੀਵਨ ਵਿੱਚ ਵੀ ਕੋਈ ਪਾਪ ਹੀ ਨਹੀਂ ਸੀ। ਕਮਾਲ ਦਾ ਜੀਵਨ ਹੈ, 100 ਸਾਲ ਦਾ ਜੀਵਨ, ਅਤੇ ਉਹ ਵੀ ਪਾਪਾਂ ਤੋਂ ਨਿਰਲੇਪ। ਬੰਦੇ ਦਾ 80 ਸਾਲ ਦਾ ਜੀਵਨ ਹੈ ਇੱਕ, ਅਤੇ ਹਜ਼ਾਰਾਂ ਹੀ ਗੁਨਾਹਾਂ ਨਾਲ ਭਰਿਆ ਹੋਇਆ, ਬੇਅੰਤ ਗੁਨਾਹਾਂ ਨਾਲ ਭਰਿਆ ਹੋਇਆ। ਹੁਣ ਭਾਈ ਗੁਰਦਾਸ ਜੀ ਕਹਿ ਰਹੇ ਨੇ, ਜੀਵ ਹੱਤਿਆ ਕੀਤੀ। ਧ੍ਰਿਤਰਾਸ਼ਟਰ ਨੇ ਸ਼੍ਰੀ ਕ੍ਰਿਸ਼ਨ ਨੂੰ ਕਹਿਣ ਲੱਗਾ, ਸ਼੍ਰੀ ਕ੍ਰਿਸ਼ਨ ਜੀ ਆਪ ਇਹ ਦੱਸੋ ਕਿ ਮੇਰੀਆਂ ਦੋ ਅੱਖਾਂ ਅੰਨੀਆਂ ਕਿਉਂ ਹੋਈਆਂ, ਜਦਕਿ 100 ਜਨਮਾਂ ਤੱਕਰ ਕੋਈ ਪਾਪ ਨਹੀਂ ਕੀਤਾ। ਅਗਰ ਮੈਂ ਸ਼੍ਰੀ ਕ੍ਰਿਸ਼ਨ ਜੀ ਬਾਰੇ ਦੱਸ ਰਿਹਾ, ਇਸ ਲਈ ਦੱਸ ਰਿਹਾ ਕਿਉਂਕਿ ਪੱਟ ਕਹਿ ਰਹੇ ਨੇ, ਸਤਿਯੁਗ ਤੈਂ ਮਾਣਿਓ, ਛਲਿਓ ਬਲ ਬਾਵਣ ਪਾਇਓ, ਤ੍ਰੇਤੇ ਤੈਂ ਮਾਣਿਓ, ਰਾਮ ਰਘੁਵੰਸ਼ ਕਹਾਇਓ। ਉਹਨਾਂ ਦੀ ਸੋਚ ਦੇ ਮੁਤਾਬਕ, ਭੱਟਾਂ ਦੀ ਬੁੱਧ ਦੇ ਮੁਤਾਬਕ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਹਾਂ। ਸ਼੍ਰੀ ਕ੍ਰਿਸ਼ਨ ਨੇ ਜਵਾਬ ਦਿੱਤਾ, ਤੇਰੀ ਯਾਦਾਸ਼ਤ ਕੇਵਲ 100 ਜਨਮਾਂ ਤੱਕ ਜਾਂਦੀ ਹੈ, ਤੂੰ 106ਵੇਂ ਜਨਮ ਵੱਲ ਨਜ਼ਰ ਮਾਰ। ਅਤੇ ਇੱਕ ਟਿੱਡਾ ਉਹਦੀਆਂ ਅੱਖਾਂ ਐਵੇਂ ਅਣਜਾਣੇ ਵਿੱਚ ਹੀ ਅੰਨੀਆਂ ਕਰ ਦਿੱਤੀਆਂ ਸਨ। ਇਹ ਪਾਪ 106ਵੇਂ ਜਨਮ ਦਾ ਇਸ ਨੂੰ ਭੋਗਣਾ ਪਿਆ, ਪੁੰਨ ਕਰਦਾ ਰਿਹਾ ਸੀ, ਪਾਪ ਤੋਂ ਨਿਰਲੇਪ ਰਿਹਾ, ਪੁੰਨ ਕਰਦਾ ਰਿਹਾ, ਪਾਪ ਤੋਂ ਨਿਰਲੇਪ ਰਿਹਾ, ਅੱਗੇ ਆ ਕੇ ਇਸ ਨੂੰ ਇਹ ਪਾਪ ਭੋਗਣਾ ਪਿਆ, ਇਹਦਾ ਫਲ ਮਿਲਿਆ। ਫਿਰ ਆਖਿਆ, ਚਲੋ ਠੀਕ ਹੈ, ਮੈਂ ਟਿੱਡੇ ਦੀਆਂ ਅੱਖਾਂ ਫੋੜੀਆਂ, ਨਾ ਕੀਤਾ ਹੈ, ਮੇਰੇ 100 ਪੁੱਤਰ ਕਿਉਂ ਮਰੇ ਅਤੇ 100 ਹੰਸਾਂ ਦੇ ਬੱਚੇ। ਇਹ ਖਾ ਗਿਆ ਸੀ ਸ਼ੌਂਕ ਦੇ ਵਿੱਚ, ਜੀ ਵਤਿਆ, ਗਾਈ ਜੀ ਵਤਿਆ ਹੈ। ਵੰਸ਼ਕਾਤ ਰਾਵਣ ਹੋਇਆ, ਇੱਕ ਇਸਤਰੀ ਦੇ ਬਦਲੇ ਆਪਣਾ ਸਾਰਾ ਵੰਸ਼ਕਾਤ ਕਰਾ ਲਿਆ। ਮਦ ਪੀ ਜੂਆ ਖੇਲਦੇ, ਮਦ ਕਹਿੰਦੇ ਨੇ ਸ਼ਰਾਬ, ਔਰ ਇਹ ਸ਼ਰਾਬ ਪੀਣਾ ਅਪਰਾਧ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਦ ਪੀ ਜੂਆ ਖੇਲਦੇ ਜੌਹਨ ਪਰ ਨਾਰੇ। ਕਿਸਨੇ ਜੂਆ ਖੇਡਿਆ ਸੀ? 5 ਪਾਂਡੂਆਂ ਨੇ ਜੂਆ ਖੇਡਿਆ ਸੀ। ਫਿਰ ਜੂਆ ਵੀ ਐਸਾ, ਚਲੋ ਘਰ ਹਾਰ ਗਏ, ਤਨ ਦੌਲਤ ਮਹਿਲ ਮਾੜੀਆਂ ਹਾਰ ਗਏ, ਇੱਥੋਂ ਤੱਕ ਕਿ ਭਰਾ ਵੀ ਦਾਵ 'ਤੇ ਲਾ ਤੇ, ਇਸਤਰੀ ਵੀ ਦਾਵ 'ਤੇ ਲਾ ਦਿੱਤੀ। ਮੋਹਣ ਪਰਾਈ ਲੱਛਮੀ ਠੱਗ ਚੋਰ ਚਗਾਰੇ, ਪਰਾਈ ਦੌਲਤ ਦੇ ਉੱਤੇ ਮੋਹਤ ਹੋ ਜਾਣਾ, ਇਹ ਵੀ ਅਪਰਾਧ ਹੈ। ਵਿਸ਼ਵਾਸ ਧਰੋਹੀ ਅਕਿਰਤ ਕੰਨ ਪਾਪੀ ਹਥਿਆਰੇ, ਇਹ ਵੀ ਗੁਨਾਹ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਲੱਖ ਕਰੋੜੀ ਜੋੜੀਅਨ ਅਗਣਤ ਅਪਾਰੇ, ਇਹ ਸਾਰੇ ਪਾਪ ਲੱਖਾਂ ਅਤੇ ਕਰੋੜਾਂ ਜੋੜ ਲਵੋ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਇਹ ਸਾਰੇ ਅਪਰਾਧ ਬਖਸ਼ੇ ਜਾਣਗੇ, ਇਹ ਸਾਰੇ ਪਾਪ ਬਖਸ਼ੇ ਜਾਣਗੇ। ਕਿਹੜਾ ਨਹੀਂ ਬਖਸ਼ਿਆ ਜਾਵੇਗਾ? ਹੁਣ ਧਿਆਨ ਨਾਲ ਸੁਣਨਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕਤ ਲੋਏ ਨਾ ਪੂਜੀਅਨ ਬੇਮੁੱਖ ਗੁਰਦੁਆਰੇ। ਅਗਰ ਅਖੀਰਲੀ ਪੰਕਤੀ ਨੂੰ ਇਹਦਾ ਅਸੀਂ ਗੁਰਬਾਣੀ ਵਿਆਕਰਣ ਦੇ ਅਨੁਸਾਰ ਨੰਨਾ ਨਾਲ ਜੋੜ ਦੇਵਾਂਗੇ, ਇਹ ਬਣ ਜਾਵੇਗਾ ਲੋਇਨ, ਅਤੇ ਲੋਇਨ ਦਾ ਅਰਥ ਹੈ ਨੇਤਰ। ਅਗਰ ਇਹ ਨੰਨੇ ਨੂੰ ਅਸੀਂ ਵੱਖਰੇ ਕਰ ਦੇਵਾਂਗੇ ਫਿਰ ਬਣ ਜਾਏਗਾ ਲੋਏ, ਅਤੇ ਲੋਏ ਦਾ ਅਰਥ ਹੈ ਰੋਮ ਰੋਮ। ਭਾਈ ਗੁਰਦਾਸ ਜੀ ਇਹ ਕਹਿ ਰਹੇ ਨੇ, ਜਿਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪੰਕਤੀ ਹੈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ, ਕਈ ਸੱਜਣ ਐਸੇ ਨੇ ਅਗਰ ਇਸ ਨੰਨੇ ਨੂੰ ਨਾਲ ਜੋੜ ਦੇਣ ਤਾਂ ਅਰਥ ਬਣ ਜਾਵੇਗਾ ਦੇਹੀ ਗਿਰਜਨ ਖਾਈ, ਅਰਥ ਦੇ ਵਿੱਚ ਤਬਦੀਲੀ ਆ ਜਾਵੇਗੀ। ਅਗਰ ਕੋਈ ਨੰਨਾ ਵੱਖਰਾ ਕਰਕੇ ਪੜ੍ਹੇਗਾ ਅਰਥ ਬਣ ਜਾਵੇਗਾ ਦੇਹੀ ਗਿਰਜ ਨਾ ਖਾਈ, ਅਰਥਾਂ ਵਿੱਚ ਬਦਲਾਓ ਆ ਜਾਵੇਗਾ। ਅਗਰ ਇਹ ਭਾਈ ਗੁਰਦਾਸ ਦੀ ਜਿਹੜੀ ਪੰਕਤੀ ਹੈ ਇਸਨੂੰ ਇਸ ਤਰ੍ਹਾਂ ਪੜ੍ਹਾਂਗੇ, ਇੱਕਤ ਲੋਹੇ ਨਾ ਪੂਜੀਅਨ, ਅਤੇ ਲੋਹੇ ਦਾ ਅਰਥ ਬਣ ਜਾਵੇਗਾ ਰੋਮ, ਇਹ ਸਾਰੇ ਗੁਨਾਹਗਾਰ, ਇਹ ਸਾਰੇ ਪਾਪੀ, ਇਹ ਸਾਰੇ ਅਪਰਾਧੀ, ਇਹ ਉਸ ਇਨਸਾਨ ਦੇ ਬਰਾਬਰ ਨਹੀਂ ਪੁੱਛਦੇ ਜਿਹੜਾ ਗੁਰਦੁਆਰੇ ਤੋਂ ਬੇਮੁੱਖ ਹੈ, ਹਲੇ ਗੁਰਦੁਆਰੇ ਦੇ ਨਾਲ ਜੁੜਿਆ ਨਹੀਂ ਹੈ, ਉਹਦਾ ਕੇਵਲ ਇੱਕ ਰੋਮ, ਇਹ ਰੋਮ ਵੱਡਾ ਹੈ। ਕਿਹਨਾਂ ਨਾਲੋਂ? ਇਹ ਸਾਰੇ ਪਾਪੀਆਂ ਦੇ ਨਾਲੋਂ ਇਹ ਰੋਮ ਜ਼ਿਆਦਾ ਪਾਪੀ ਹੈ, ਕੇਵਲ ਰੋਮ, ਸਰੀਰ ਦੀ ਤਾਂ ਤੁਲਨਾ ਹੀ ਬੜੀ ਵੱਡੀ ਹੈ। ਅਗਰ ਇਹਦੇ ਨੰਨੇ ਨੂੰ ਨਾਲ ਜੋੜ ਕੇ ਅਰਥ ਕਰਾਂਗੇ ਫਿਰ ਬਣ ਜਾਵੇਗਾ ਲੋਇਨ, ਅਤੇ ਲੋਇਨ ਦਾ ਅਰਥ ਹੈ ਨੇਤਰ, ਜਿਹੜਾ ਗੁਰਦੁਆਰੇ ਤੋਂ ਬੇਮੁੱਖ ਹੈ, ਗੁਰੂ ਦੀਆਂ ਨਜ਼ਰਾਂ ਵਿੱਚ ਹੀ ਨਹੀਂ ਆਇਆ, ਇਹ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ, ਨਹੀਂ ਬਖਸ਼ਿਆ ਜਾਵੇਗਾ। ਮੈਨੂੰ ਯਾਦ ਆਉਂਦੀ ਹੈ ਸਾਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੋਂ ਦੋ ਸਿੱਖ ਆਏ, ਕਹਿ ਰਹੇ ਮਹਾਰਾਜ ਦੁਰਾਚਾਰ ਅਸੀਂ ਛੱਡ ਨਹੀਂ ਸਕਦੇ, ਅਸੀਂ ਪਾਪ ਛੱਡ ਨਹੀਂ ਸਕਦੇ, ਅਸੀਂ ਗੁਨਾਹ ਛੱਡ ਨਹੀਂ ਸਕਦੇ, ਕੁਝ ਐਸੀ ਜੁਗਤ ਦੱਸੋ ਸਾਡੇ ਪਾਪ ਵੀ ਚੱਲਦੇ ਰਹਿਣ, ਤੁਹਾਡੀ ਰਹਿਮਤ ਵੀ ਮਿਲਦੀ ਰਹੇ। ਮਹਾਰਾਜ ਕਹਿਣ ਲੱਗੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਦੇ ਕੋਲ ਆਉਣਾ ਹੈ ਤਾਂ ਤੁਸੀਂ ਅਪਰਾਧ ਛੱਡਣੇ ਪੈਣਗੇ, ਗੁਰੂ ਦੇ ਕੋਲ ਆਉਣਾ ਗੁਨਾਹ ਛੱਡਣਾ ਪਵੇਗਾ। ਕਹਿਣ ਲੱਗੇ, ਮਹਾਰਾਜ ਇਹ ਸਾਡੇ ਕੋਲ ਨਹੀਂ ਹੋ ਸਕਦਾ। ਮਹਾਰਾਜ ਕਹਿ ਰਹੇ ਨੇ, ਸਾਡੇ ਕੋਲ ਆਉਣ ਦੀ ਵੀ ਲੋੜ ਨਹੀਂ। ਜਵਾਬ ਇਹ ਦਿੱਤਾ ਮਹਾਰਾਜ, ਫਿਰ ਅਸੀਂ ਮੰਨ ਲਈਏ, ਤੁਹਾਡੀ ਰਹਿਮਤ ਛੋਟੀ ਹੈ। ਮੈਂ ਇੱਕ ਘਟਨਾ ਪੜ੍ਹੀ ਹੈ, ਇੱਕ ਸੂਫੀ ਸੰਤਾਂ ਦੇ ਕੋਲ ਇੱਕ ਸੱਜਣ ਚਲੇ ਗਿਆ, ਕਹਿ ਰਿਹਾ ਮਹਾਰਾਜ ਮੇਰਾ ਪਾਪ ਬੜਾ ਵੱਡਾ ਹੋ ਗਿਆ, ਬੜਾ ਤਗੜਾ ਗੁਨਾਹ ਮੇਰੇ ਕੋਲ ਹੋ ਗਿਆ। ਸੰਤਾਂ ਨੇ ਜਵਾਬ ਦਿੱਤਾ ਕਿ ਤੇਰਾ ਪਾਪ ਧਰਤੀ ਤੋਂ ਵੱਡਾ ਹੈ? ਕਹਿਣ ਲੱਗੇ, ਹਾਂ ਧਰਤੀ ਤੋਂ ਬਹੁਤ ਵੱਡਾ ਹੈ। ਸਾਗਰ ਤੋਂ ਵੱਡਾ ਹੈ, ਸਾਗਰ ਤੋਂ ਵੱਡਾ ਹੈ, ਆਕਾਸ਼ ਤੋਂ ਵੱਡਾ ਹੈ, ਆਕਾਸ਼ ਤੋਂ ਵੱਡਾ ਹੈ। ਸੂਫੀ ਸੰਤ ਜਵਾਬ ਦੇ ਰਹੇ ਨੇ, ਤੂੰ ਮੰਨ ਲਿਆ ਤੇਰਾ ਪਾਪ ਖੁਦਾ ਦੀ ਰਹਿਮਤ ਤੋਂ ਵੱਡਾ ਹੈ? ਕਹਿ ਰਿਹਾ ਨਹੀਂ, ਇਹ ਤਾਂ ਨਹੀਂ ਮੰਨ ਲਿਆ, ਫਿਰ ਤੇਰਾ ਪਾਪ ਵੱਡਾ ਨਹੀਂ ਹੈ, ਛੋਟਾ ਹੀ ਹੈ। ਕਹਿਣ ਲੱਗੇ, ਮਹਾਰਾਜ ਤੁਹਾਡੀ ਰਹਿਮਤ ਕੀ ਹੋਈ, ਤੁਹਾਡੀ ਸੰਗਤ ਕੀ ਹੋਈ, ਤੁਸੀਂ ਕਿਰਪਾ ਕਰੋ, ਬਦਲ ਦੇਵੋ। ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਕੁਰਾਏ, ਕਹਿਣ ਲੱਗੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਤਨੇ ਵੀ ਪਾਪ ਕਰੋਗੇ, ਸ਼ਾਮ ਨੂੰ ਗੁਰਦੁਆਰੇ ਵਿੱਚ ਆ ਕੇ ਸੁਣਾ ਦੇਣਾ, ਸਾਰੇ ਗੁਨਾਹ ਦੱਸ ਦੇਣਾ, ਅਤੇ ਹਰ ਗੁਨਾਹ ਸੰਗਤ ਵਿੱਚ ਬੋਲ ਕੇ ਦੱਸਣਾ। ਬੇਨਤੀ ਪ੍ਰਵਾਨ ਹੋ ਗਈ, ਗੁਰੂ ਨੇ ਆਜ਼ਾਦੀ ਦੇ ਦਿੱਤੀ ਹੈ, ਜਿੱਥੇ ਇੱਕ ਪਾਪ ਕਰਨਾ ਸੀ ਉੱਥੇ ਦੋ ਕਰਦੇ ਪਏ ਨੇ, ਦੋ ਕਰਨੇ ਸਨ ਚਾਰ ਕਰਦੇ ਪਏ ਨੇ, ਪਰ ਸ਼ਾਮ ਨੂੰ ਸੰਗਤ ਵਿੱਚ ਆ ਕੇ ਸਾਰੇ ਗੁਨਾਹ ਕਰਦੇ ਪਏ ਨੇ। ਇਹ ਗੁਰਸਿੱਖ, 24 ਘੰਟਿਆਂ ਦੇ ਵਿੱਚ ਤੇਰੇ ਕੋ ਕੋਈ ਐਸਾ ਗੁਨਾਹ ਹੋ ਗਿਆ ਹੈ, ਗੁਰੂ ਬਖਸ਼ਣ ਯੋਗ ਹੈ, ਗੁਰੂ ਹਰ ਗੁਨਾਹ ਬਖਸ਼ ਦਿੰਦਾ ਹੈ। ਸਵਾਮੀ ਰਾਮਾਨੰਦ ਦੇ ਜੀਵਨ ਬਾਰੇ ਦਾਸ ਨੇ ਪੜ੍ਹਿਆ, ਔਰ ਮੰਦਰ ਚਲੇ ਕੇ ਫੁੱਲ ਲੈ ਕੇ ਗਏ ਸਨ, ਅਧਿਆਤਮਕ ਆਵਾਜ਼ ਆਈ, ਤੈਨੂੰ ਕਿਸਨੇ ਆਖਿਆ ਮੈਨੂੰ ਫੁੱਲ ਚਾਹੀਦੇ ਨੇ? ਬੜੀ ਜਲਦੀ ਜਲਦੀ ਪਹਿਲੀ ਵਾਰੀ ਆਵਾਜ਼ ਸੁਣੀ, ਦੌੜੇ ਦੌੜੇ ਘਰ ਵਿੱਚ ਗਏ, ਮੋਹਰਾਂ ਲੈ ਕੇ ਆ ਗਏ, ਤੈਨੂੰ ਕਿਸਨੇ ਆਖਿਆ ਮੈਨੂੰ ਮੋਹਰਾਂ ਚਾਹੀਦੀਆਂ ਨੇ? ਫਿਰ ਸਾਜੋ ਸਮਾਨ ਲੈ ਕੇ ਆ ਗਏ, ਨਹੀਂ ਇਹ ਵੀ ਨਹੀਂ ਚਾਹੀਦਾ, ਕੀ ਲੈ ਕੇ ਆਵਾਂ? ਸਵਾਮੀ ਰਾਮਾਨੰਦ ਪੁੱਛਦੇ ਪਏ ਨੇ, ਅਧਿਆਤਮਕ ਆਵਾਜ਼ ਆਈ, ਕੁਝ ਆਪਣੀ ਚੀਜ਼ ਦੇ। ਫਿਰ ਹੈਰਾਨ ਹੋ ਗਏ, ਆਪਣੀ ਚੀਜ਼, ਮੇਰਾ ਮਕਾਨ ਹੈ, ਮੇਰੇ ਨਾਂ 'ਤੇ ਇੰਤਕਾਲ ਹੈ, ਇਹ ਵੀ ਨਹੀਂ ਚਾਹੀਦਾ, ਕੁਝ ਆਪਣਾ ਸਵਾਸ ਹੈ, ਸਰੀਰ ਹੈ, ਇਹ ਵੀ ਤੇਰਾ ਨਹੀਂ ਹੈ? ਅਤੇ ਸਵਾਮੀ ਰਾਮਾਨੰਦ ਇਕਦਮ ਹੈਰਾਨ ਹੋ ਕੇ ਵਿਚਾਰ ਡੂੰਘੀ ਵਿੱਚ ਜਦੋਂ ਗਏ, ਕਹਿਣ ਲੱਗੇ, ਫਿਰ ਮੇਰੇ ਅਤੇ ਮੇਰੇ ਪਾਪ ਹੀ ਹੈ, ਇਹ ਤੁਸੀਂ ਲੈ ਲਵੋ। ਖੁਦਾ ਹਮੇਸ਼ਾ ਗੁਨਾਹ ਮੰਗਦਾ ਹੈ ਮਹਾਰਾਜ, ਕਾਮ ਮੰਗਣਗੇ, ਕ੍ਰੋਧ ਮੰਗਣਗੇ, ਲੋਭ ਮੰਗਣਗੇ, ਹੰਕਾਰ ਮੰਗਣਗੇ, ਬਦਲੇ ਵਿੱਚ ਕੀ ਦੇਣਗੇ? ਦਇਆ ਦੇਣਗੇ, ਨਿਮਰਤਾ ਦੇਣਗੇ, ਪ੍ਰੇਮ ਦੇਣਗੇ, ਸੰਤੋਖ ਦੇਣਗੇ। ਮੈਂ ਅਰਜ ਕਰਾਂ, ਬੰਦਾ ਗੁਰੂ ਘਰ ਵਿੱਚ ਆ ਕੇ ਗੁਰੂ ਕੋਈ ਕਾਮ ਦੀ ਮੰਗ ਕਰ ਲੈਂਦਾ ਹੈ, ਗੁਰੂ ਕੋ ਲੋਭ ਦੀ ਮੰਗ ਕਰ ਲੈਂਦਾ ਹੈ, ਧੰਨ ਭਾਗ ਔਰ ਗੁਰਸਿੱਖ ਦੇ ਜਿਹਨੇ ਇਹ ਆਖਿਆ ਹੋਵੇ, ਮਹਾਰਾਜ ਮੈਂ ਰੋਜ਼ ਗੁਰਦੁਆਰੇ ਵਿੱਚ ਜੁੜ ਜਾਵਾਂ ਇਹ ਬਖਸ਼ਿਸ਼ ਦੇ, ਮੈਂ ਰੋਜ਼ ਕਥਾ ਕੀਰਤਨ ਵਿੱਚ ਜੁੜ ਜਾਵਾਂ ਇਹ ਕਿਰਪਾ ਕਰ, ਮੈਂ ਰੋਜ਼ ਸਤ ਸੰਗਤ ਵਿੱਚ ਜੁੜ ਜਾਵਾਂ ਇਹ ਕਿਰਪਾ ਕਰ, ਰੋਜ਼ ਤੇਰੇ ਦਰਸ਼ਨ ਕਰ ਲਵਾਂ ਇਹ ਕਿਰਪਾ ਕਰ। ਇਹ ਦੋ ਗੁਰਸਿੱਖਾਂ ਨੇ ਮੰਗ ਇਹੋ ਹੀ ਮੰਗੀ ਸੀ, ਮੰਗਦੇ ਸੰਗਤ ਪਏ ਨੇ ਪਰ ਲੈ ਕੇ ਅਪਰਾਧ ਆ ਰਹੇ ਨੇ, ਮੰਗਦੇ ਕੀਰਤਨ ਪਏ ਨੇ ਪਰ ਲੈ ਕੇ ਅਪਰਾਧ ਆ ਰਹੇ ਨੇ, ਮੰਗਦੇ ਕਥਾ ਪਏ ਨੇ ਪਰ ਲੈ ਕੇ ਅਪਰਾਧ ਆ ਰਹੇ ਨੇ। ਪਰ ਮੰਗ ਚੰਗੀ ਹੈ, ਮੰਗ ਵਧੀਆ ਹੈ, ਮੰਗ ਦੇ ਵਿੱਚ ਬੜੀ ਤਾਕਤ ਹੈ। ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪਾਪ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਸੰਗਤ ਵਿੱਚ ਸੁਣਾਏ ਜਾ ਰਹੇ ਨੇ। ਇੱਕ ਦਿਨ ਹੋਇਆ, ਦੋ ਦਿਨ ਹੋਏ, ਚਾਰ ਦਿਨ ਹੋਏ, ਪੰਜ ਦਿਨ ਹੋਏ, ਸਮਾਂ ਇੱਕ ਐਸਾ ਆ ਗਿਆ, ਸੰਗਤ ਕਰਦੇ ਨੇ ਅਤੇ ਸੰਗਤ ਵਿੱਚ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸਰਵਨ ਕਰਕੇ ਹਿਰਦੇ ਵਿੱਚ ਵੀ ਵਸਾਉਂਦੇ ਪਏ ਨੇ। ਜਿਉਂ ਜਿਉਂ ਕਥਾ ਸੁਣਦੇ ਨੇ, ਕਥਾ ਦੀਆਂ ਸਾਖੀਆਂ ਤੋਂ ਸਿੱਖਿਆ ਲੈ ਕੇ, ਕਥਾ ਦੇ ਪ੍ਰਵਾਹ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਵੀ ਕਰ ਰਹੇ ਨੇ, ਕੀਰਤਨ ਤੋਂ ਆਨੰਦ ਲੈ ਰਹੇ ਨੇ। ਇਹ ਆਨੰਦ ਹੁਣ ਹਿਰਦੇ ਵਿੱਚ ਆ ਗਿਆ ਅਤੇ ਮਹਾਰਾਜ ਨੂੰ ਖਾਲੀ ਕਾਗਜ਼ ਲਿਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਕਹਿਣ ਲੱਗੇ, ਮਹਾਰਾਜ ਅੱਜ ਕੋਈ ਪਾਪ ਨਹੀਂ ਕੀਤਾ। ਮਹਾਰਾਜ ਕਹਿ ਰਹੇ, ਕਿਉਂ? ਕਹਿ ਰਹੇ, ਪਾਤਸ਼ਾਹ ਤੁਹਾਡੀ ਸੰਗਤ ਐਸੀ ਹੈ, ਤੁਹਾਡਾ ਇਹ ਜੋ ਕੀਰਤਨ ਦਰਬਾਰ ਹੈ, ਇਹ ਕਥਾ ਦਰਬਾਰ ਹੈ, ਜੀਵਨ ਨੂੰ ਬਦਲ ਦਿੰਦਾ ਹੈ, ਹੁਣ ਅਸੀਂ ਬਦਲ ਗਏ ਹਾਂ। ਤੋ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਕੀ ਕਹਿ ਰਹੇ ਨੇ? ਗੁਰੂ ਅਮਰਦਾਸ ਮਹਾਰਾਜ ਇਹੀ ਗੱਲ ਦਾ ਬਿਆਨ ਕਰਦੇ ਪਏ ਨੇ, ਗੁਰਦੁਆਰੇ ਦੇ ਜੁੜਨ ਦੇ ਨਾਲ ਦਸਮ ਦਵਾਰ ਜ਼ਰੂਰ ਪ੍ਰਗਟ ਹੋਵੇਗਾ। ਮਹਾਰਾਜ ਕਹਿ ਰਹੇ ਨੇ, ਨੌ ਦਵਾਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾਂ ਦਸਵਾਂ ਦਵਾਰ ਦਿਖਾਇਆ, ਨੌ ਦਰਵਾਜ਼ੇ ਅਤੇ ਇਹ ਗੁਰਸਿੱਖ ਤੈਨੂੰ ਪਰਮੇਸ਼ਰ ਨੇ ਦੇ ਦਿੱਤੇ ਨੇ, ਅਤੇ ਇਹ ਨਾ ਸਮਝ ਲੈ ਕਿ ਕਿਤੇ ਦਸਵਾਂ ਨਹੀਂ ਦਿੱਤਾ, ਦਸਵਾਂ ਦਵਾਰ ਤੇਰੇ ਕੋਲ ਹੈ, ਮਗਰ ਉਹ ਮਿਲੇਗਾ ਕਿੱਥੋਂ? ਉਹ ਮਿਲੇਗਾ ਕੇਵਲ ਅਤੇ ਕੇਵਲ ਗੁਰੂ ਦੇ ਦਵਾਰ ਤੋਂ, ਗੁਰਦੁਆਰੇ ਤੋਂ ਪ੍ਰਾਪਤ ਹੋਵੇਗਾ। ਇਹ ਗੁਰਦੁਆਰੇ ਤੋਂ ਤੈਨੂੰ ਦਸਮ ਦਵਾਰ ਦਿਖਾਈ ਦੇਵੇਗਾ, ਕਿਸ ਤਰ੍ਹਾਂ? ਜਿਉਂ ਜਿਉਂ ਤੂੰ ਸੰਗਤ ਕਰੇਗਾ, ਜਿਸ ਪ੍ਰਕਾਰ ਤੂੰ ਕੀਰਤਨ ਅਤੇ ਕਥਾ ਦੇ ਪ੍ਰਵਾਹ ਵਿੱਚ ਜੁੜਦਾ ਜਾਵੇਗਾ, ਤੇਰੇ ਦਸਮ ਦੁਆਰ ਦੀ ਸੁਰਤ ਉੱਪਰ ਹੁੰਦੀ ਜਾਵੇਗੀ। ਇੱਕ ਸਮਾਂ ਐਸਾ ਆ ਜਾਵੇਗਾ, ਤੇਰਾ ਜੀਵਨ ਗੁਨਾਹਾਂ ਤੋਂ ਨਿਰਲੇਪ ਹੋ ਜਾਵੇਗਾ ਔਰ ਇਹ ਜੀਵਨ ਤੇਰਾ ਇੱਕ ਪੂਰਨ ਤੌਰ 'ਤੇ ਹੀਰਾ ਬਣ ਜਾਵੇਗਾ। ਤੈਨੂੰ ਇੱਕ ਸਵਾਸ ਦੀ ਕਦਰ ਆਵੇਗੀ, ਤੈਨੂੰ ਸਮਝ ਪੈ ਜਾਵੇਗੀ ਕਿ ਇਸ ਜਗਤ ਵਿੱਚ ਜਨਮ ਮੇਰਾ ਕਿਉਂ ਹੋਇਆ ਹੈ, ਇਸ ਜਗਤ ਵਿੱਚ ਮੈਂ ਆਇਆ ਕਿਉਂ ਹਾਂ ਅਤੇ ਇਸ ਜਗਤ ਵਿੱਚ ਆ ਕੇ ਮੈਂ ਕੀ ਕਰਨਾ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਦੀ ਆਪ ਪਥ ਰੱਖ ਸੀ ਪਿਆਰਾ, ਸ਼ਰਨਾਗਤ ਪਏ ਗੁਰਦੁਆਰੇ। ਜਿਹੜਾ ਕੋਈ ਸੱਜਣ ਗੁਰੂ ਦਰਬਾਰ ਦੇ ਸ਼ਰਨ ਵਿੱਚ ਆ ਗਿਆ, ਮਹਾਰਾਜ ਉਹਦੀ ਆਪ ਪਤ ਰੱਖਦੇ ਨੇ, ਠੀਕ ਭਾਈ ਜੋਗਾ ਸਿੰਘ ਦੀ ਤਰ੍ਹਾਂ। ਭਾਈ ਜੋਗਾ ਸਿੰਘ ਨੇ ਕੀ ਕੀਤਾ ਸੀ? ਇਹੀ ਆਖਿਆ ਸੀ, ਮਹਾਰਾਜ ਇਹ ਜੀਵਨ ਹੁਣ ਤੁਹਾਡੇ ਜੋਗਾ ਹੈ। ਜਿਸਨੇ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਵਾਲੇ ਕਰ ਦਿੱਤਾ, ਸਮਰਪਣ ਕਰ ਦਿੱਤਾ ਗੁਰੂ ਦੇ, ਅਤੇ ਗੁਰੂ ਨੇ ਵੀ ਮੈਰਜ ਕਰਾਂ ਆਪਣਾ ਪੂਰਾ ਜੀਵਨ ਉਸਨੂੰ ਸਮਰਪਣ ਕਰ ਦਿੱਤਾ, ਗੁਰੂ ਨੇ ਆਪਣਾ ਸਾਰਾ ਸਰਬੰਸ ਸਮਰਪਣ ਕਰ ਦਿੱਤਾ ਇਸ ਕੌਮ ਲਈ, ਇਸ ਪੰਥ ਲਈ। ਮਹਾਰਾਜ ਨੇ ਹੋਰ ਬੇਅੰਤ ਕੁਰਬਾਨੀਆਂ ਕੀਤੀਆਂ ਇਸ ਪੰਥ ਲਈ। ਭਾਈ ਜੋਗਾ ਸਿੰਘ ਜਦੋਂ ਮੁਗਲ ਸਰਾਏ ਪਹੁੰਚੇ ਹੁਸ਼ਿਆਰਪੁਰ, ਅਤੇ ਉੱਥੇ ਵੇਸ਼ਵਾ ਦੇ ਦੁਆਰ ਉੱਤੇ ਭਾਈ ਜੋਗਾ ਸਿੰਘ ਦਾ ਇਹ ਜਿਹੜਾ ਕਰਮ ਸੀ ਡੋਲ ਗਿਆ, ਅਤੇ ਮਹਾਰਾਜ ਨੇ ਉਹਦੀ ਪੱਤ ਰੱਖੀ ਸੀ। ਇੱਕ ਵਾਰੀ ਤੂੰ ਗੁਰਦੁਆਰੇ ਵਿੱਚ ਚਲੇ ਜਾ, ਇੱਕ ਵਾਰੀ ਹਿੰਮਤ ਕਰਕੇ ਕਦਮ ਟਿਕਾ ਕੇ ਜੇ ਗੁਰਦੁਆਰੇ ਵਿੱਚ ਚਲੇ ਗਿਆ ਤਾਂ ਇਹ ਗੁਰੂ ਪਿਆਰੇ ਗੁਰੂ ਤੇਰੇ ਉੱਤੇ ਰਹਿਮਤ ਕਰੇਗਾ, ਪਰ ਥੋੜ੍ਹਾ ਸਮਾਂ ਲੱਗੇਗਾ। ਠੀਕ ਉਸੇ ਤਰ੍ਹਾਂ ਜਿਸ ਪ੍ਰਕਾਰ ਇੱਕ ਅਨਪੜ੍ਹ ਬੱਚਾ ਸਕੂਲ ਵਿੱਚ ਚਲੇ ਜਾਂਦਾ ਹੈ ਅਤੇ ਹੌਲੀ ਹੌਲੀ ਇੱਕ ਵੱਡੀ ਡਿਗਰੀ ਹਾਸਲ ਕਰ ਲੈਂਦਾ ਹੈ, ਜਿਸ ਪ੍ਰਕਾਰ ਇੱਕ ਰੋਗੀ ਹਸਪਤਾਲ ਵਿੱਚ ਚਲੇ ਜਾਂਦਾ ਹੈ ਹੌਲੀ ਹੌਲੀ ਤੰਦਰੁਸਤੀ ਹਾਸਲ ਕਰ ਲੈਂਦਾ ਹੈ, ਜਿਸ ਪ੍ਰਕਾਰ ਇੱਕ ਸ਼ਰਾਬਖਾਨੇ ਵਿੱਚ ਨਸ਼ਾ ਹੀ ਚਲੇ ਜਾਂਦਾ ਹੈ ਉਹ ਆਪਣੀ ਸ਼ਰਾਬ ਨੂੰ ਪ੍ਰਾਪਤ ਕਰ ਲੈਂਦਾ ਹੈ, ਜਿਸ ਪ੍ਰਕਾਰ ਕੋਰਟ ਕਚਹਿਰੀ ਵਿੱਚ ਇੱਕ ਮੁਜ਼ਰਿਮ ਜਾਂਦਾ ਹੈ ਉਹ ਆਪਣੇ ਜ਼ੁਲਮ ਦਾ ਲੇਖਾ ਜੋਖਾ ਮੰਗਾ ਕੇ ਆਪਣੇ ਕਰਮ ਨੂੰ ਮਿਟਾ ਲੈਂਦਾ ਹੈ, ਇਸ ਪ੍ਰਕਾਰ ਇਹ ਗੁਰਸਿੱਖ ਤੂੰ ਗੁਰਦੁਆਰੇ ਵਿੱਚ ਜਾਣਾ ਹੈ ਅਤੇ ਆਪਣੇ ਜੀਵਨ ਨੂੰ ਸਫਲ ਕਰ ਲੈਣਾ ਹੈ, ਤੇਰੇ ਜੀਵਨ ਦੀ ਪੂਰੀ ਅੰਕੁਰ ਇਹ ਗੁਰਦੁਆਰੇ ਤੋਂ ਫੁੱਟੇਗੀ, ਤੇਰੇ ਜੀਵਨ ਦਾ ਅਸਲ ਜਿਹੜਾ ਖਜ਼ਾਨਾ ਹੈ ਇਹ ਤੈਨੂੰ ਗੁਰਦੁਆਰੇ ਵਿੱਚ ਪ੍ਰਾਪਤ ਹੋਵੇਗਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ ਇਕਣਾ, ਦਸਵਾਂ ਦੁਆਰ ਦਿਖਾਇਆ। ਪਰ ਇਹ ਦੁਆਰ ਖਾਲੀ ਗੁਰਦੁਆਰੇ ਮੱਥਾ ਟੇਕਣ ਤੱਕ ਨਹੀਂ ਸੀਮਤ ਰਹਿ ਗਿਆ, ਵੀ ਮੱਥਾ ਟੇਕਿਆ ਗੁਰਦੁਆਰੇ ਵਿੱਚ, ਕਦੀ ਕਤਾਈ ਆਪਨੇ ਦੇਖਿਆ ਹੋਵੇਗਾ ਬਾਹਰ ਪਏ ਜੋੜੇ ਗੁਰਦੁਆਰੇ ਦੇ ਉਹ ਟਿਕ ਜਾਂਦੇ ਨੇ, ਉਹ ਨਹੀਂ ਹਿਲਦੇ, ਪਰ ਅੰਦਰ ਗੁਰਸਿੱਖ ਦਾ ਕਦੀ ਕਤਾਈ ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇਗਾ? ਮਨ ਗੁਰੂ ਸ਼ਬਦ ਦੀ ਵਿਚਾਰ ਵਿੱਚ ਟਿਕੇਗਾ। ਜਿਉਂ ਹੀ ਮਨ ਟਿਕ ਗਿਆ ਤੇਰਾ ਗੁਰੂ ਦੇ ਕੀਰਤਨ ਵਿੱਚ, ਗੁਰੂ ਦੀ ਕਥਾ ਵਿੱਚ, ਗੁਰੂ ਦੇ ਸਤਸੰਗਤ ਵਿੱਚ, ਅਤੇ ਜਦੋਂ ਟਿਕੇ ਹੋਏ ਮਨ ਨੂੰ ਮਹਾਰਾਜ ਪਹਿਚਾਣ ਲੈਂਦੇ ਨੇ, ਫਿਰ ਦਸਮ ਦੁਆਰ ਦੀ ਸੁਰਤ ਦਿੰਦੇ ਨੇ, ਦਸਮ ਦੁਆਰ ਦੀ ਕਾਇਆ ਦਿੰਦੇ ਨੇ। ਦਸਮ ਦੁਆਰ ਜਿਹੜਾ ਹੈ ਅਗਰ ਪ੍ਰਾਪਤ ਹੋ ਗਿਆ, ਤੇਰਾ ਆਇਆ ਹੋਇਆ ਇਸ ਧਰਤੀ ਵਿੱਚ ਸਫਲ ਹੋ ਗਿਆ। ਮਹਾਰਾਜ ਕਹਿੰਦੇ ਨੇ, ਦਸਵੇਂ ਦੁਆਰ ਕੁੰਜੀ ਜਬ ਦੀਜੇ, ਤੋ ਦਿਆਲ ਕੋ ਦਰਸ਼ਨ ਦੀਜੇ। ਅੱਖਾਂ ਨੂੰ ਕੋਈ ਕੁੰਜੀ ਨਹੀਂ ਚਾਹੀਦੀ, ਇਹ ਦੁਆਰ ਆਪਣੇ ਆਪ ਖੁੱਲ੍ਹ ਜਾਂਦਾ ਹੈ। ਕੰਨਾਂ ਨੂੰ ਕੋਈ ਕੁੰਜੀ ਨਹੀਂ ਚਾਹੀਦੀ, ਆਪਣੇ ਆਪ ਖੁੱਲ੍ਹ ਜਾਂਦਾ ਹੈ, ਪਰ ਦਸਮ ਦੁਆਰ ਨੂੰ ਕੁੰਜੀ ਚਾਹੀਦੀ ਹੈ ਗੁਰੂ ਸ਼ਬਦ ਦੀ। ਦੋ ਲੈਣਾ ਦਾਸ ਨੇ ਲਿਖੀਆਂ ਨੇ, ਦੌਰੇ ਜਹਾਂ ਨੇ ਮੇਰੇ ਚਲਤੇ ਕਦਮੋਂ ਕੋ ਰੋਕ ਦੀਆ, ਵਰਨਾ ਕੁਛ ਹੀ ਕਦਮੋਂ ਪਰ ਥਾ ਖੁਦਾ ਕਾ ਘਰ। ਗੁਰਦੁਆਰਾ ਲਾਗੇ ਹੀ ਹੁੰਦਾ ਹੈ, ਮੰਦਰ ਮਸਜਿਦ ਗਿਰਜਾ ਘਰ ਲਾਗੇ ਹੀ ਹੁੰਦੇ ਨੇ, ਬੰਦੇ ਕੋ ਜਾਇਆ ਨਹੀਂ ਜਾਂਦਾ। ਇਹ ਗੁਰਸਿੱਖ ਤੂੰ ਕੋਸ਼ਿਸ਼ ਕਰ ਗੁਰਦੁਆਰੇ ਤੇਰੀ ਹਾਜ਼ਰੀ ਲੱਗੇ, ਇਹ ਇਨਸਾਨ ਤੂੰ ਕੋਸ਼ਿਸ਼ ਕਰ ਮੰਦਰ ਵਿੱਚ ਤੇਰੀ ਹਾਜ਼ਰੀ ਲੱਗੇ, ਗਿਰਜਾ ਘਰ ਵਿੱਚ ਮਸਜਿਦ ਵਿੱਚ ਤੇਰੀ ਹਾਜ਼ਰੀ ਲੱਗੇ। ਲੱਗੀ ਹੋਈ ਹਾਜ਼ਰੀ ਗੁਰੂ ਪ੍ਰਵਾਨ ਕਰ ਲਵੇਗਾ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਗੁਰਦੁਆਰੇ ਦੇ ਵਿਸ਼ੇ ਉੱਤੇ ਚੰਦ ਵਿਚਾਰਾਂ ਆਪ ਦੇ ਸਾਹਮਣੇ ਰੱਖੀਆਂ ਨੇ। ਭੁੱਲ ਚੁੱਕ ਦੀ ਮਾਫ਼ੀ, ਇੱਕ ਫਤਿਹ ਦੀ ਸਾਂਝ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।